हम जैसे अपराधी अवर कोई राखे जैसे हम सतगुर राख लिए छड़ाए तू गुर पिता तू है गुर माता तू गुर बंदप
मेरा सखा सखा
जो हमरी बिद होती मेरे सतगुरा साबिद तुम हर जान हो आपे हम रुड़ते फिरते कोई बात ना पूछता गुर सतगुर संग कीरे हम थापे धन धन गुरु नानक जन केरा जित मिले चूके सब सोग संतापे ज्ञान ध्यान किच कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी सुकहु टल गुर सेविया अहनिश सहज सुभाए दर्शन परसे गुरु कै जन्म मरण दुख जाए सतना धन वाखे गुरु साहेब जियो होम जग सब तीर्था पढ़ पंडित थके पुराण बिख माया मोह ना मिटाई विच खौमै आवन जान होम जग सब तीर्था पढ़ पंडित थके पुराण बिख माया मोह ना मिटाई विच खौमै आवन जान सतगुर मिले मल उतरी हर जपया पुरख सुजाना जिन्ना हर हर प्रभ सेवया जन नानक साधु कुर्बान सतगुर मिले मल उतरी हर जपया पुरख सुजान जिन्ना हर हर प्रभ सेवया जन नानक ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਹਿਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ 12 ਤੇ ਵਧੀਕ ਵਿੱਚੋਂ ਆਪ ਜੀ ਨੇ ਅੱਜ 37ਵਾਂ ਸ਼ਲੋਕ ਸਰਵਣ ਕੀਤਾ ਹੈ। ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ ਕਿ ਸਿਆਣੇ ਵਿਦਵਾਨ ਪੰਡਿਤ ਲੋਕ ਪੁਰਾਣਾਂ ਨੂੰ, ਸ਼ਾਸਤਰਾਂ ਨੂੰ, ਵੇਦਾਂ ਦਾ ਦਿਨ ਰਾਤ ਪਠਨ ਪਾਠਨ ਕਰਦੇ ਹਨ। ਕਰਮ ਕਾਂਡੀ ਲੋਕ ਹਵਨ ਔਰ ਯੱਗ ਕਰਦੇ ਨੇ, ਤੀਰਥ ਇਸ਼ਨਾਨੀ ਇਸ ਅੰਦਰ ਨੂੰ ਪਾਲ ਕੇ ਵੀ ਤੀਰਥ ਇਸ਼ਨਾਨ ਨਾਲ ਸਾਡੇ ਪਾਪ ਕੱਟੇ ਜਾਣਗੇ, ਉਹ ਦਿਨ ਰਾਤ ਤੀਰਥ ਰਟਨ ਵਿੱਚ ਤੁਰੇ। ਕੋਈ ਯੱਗ ਕਰ ਰਿਹਾ, ਕੋਈ ਹਵਨ ਕਰ ਰਿਹਾ, ਕੋਈ ਤੀਰਥ ਇਸ਼ਨਾਨ ਕਰ ਰਿਹਾ, ਕੋਈ ਧਾਰਮਿਕ ਪੁਸਤਕਾਂ ਦਾ ਅਧਿਐਨ ਪਠਨ ਪਾਠਨ ਕਰ ਰਿਹਾ ਹੈ। ਪਰ ਧੰਨ ਗੁਰੂ ਅਮਰਦਾਸ ਕਹਿੰਦੇ ਨੇ ਇਹ ਇਨ੍ਹਾਂ ਕਰਨ ਦੇ ਬਾਵਜੂਦ ਵੀ ਜਿਹੜੇ ਅੰਦਰ ਦੀ ਮਾਇਆ ਦੀ ਭੁੱਖ ਹੈ ਤੇ ਅਹੰਕਾਰ ਵਾਲੀ ਜੋ ਬਿਰਤੀ ਹੈ, ਖੌਮੇ ਦੀ ਮੈਲ ਹੈ, ਇਹ ਦੋਨੋਂ ਨਹੀਂ ਖਹਿੜਾ ਛੱਡ ਸਕੀਆਂ। ਪਰ ਨਾਲ ਬਖਸ਼ਿਸ਼ ਕੀਤੀ ਉਹਨੇ ਕਿ ਜੇ ਸਮਰੱਥ ਸਤਿਗੁਰੂ ਮਿਲ ਜਾਏ, ਸਮਰੱਥ ਗੁਰੂ ਕਿਰਪਾ ਕਰਕੇ ਪ੍ਰਭੂ ਦਾ ਨਾਮ ਦ੍ਰਿੜ ਕਰਾ ਦੇ ਤੇ ਜਗਿਆਸੂ ਉਸ ਪਰਮਾਤਮਾ ਦੇ ਨਾਮ ਦਾ ਦਿਨ ਰਾਤ ਚਿੰਤਨ ਕਰੇ, ਇਸ ਚਿੰਤਨ ਦੀ ਬਦੌਲਤ ਉਸ ਦੇ ਅੰਦਰ ਦੀ ਮੈਲ ਵੀ ਉਤਰ ਜਾਏਗੀ ਤੇ ਉਸ ਦੇ ਕੀਤੇ ਹੋਏ ਜਿਹੜੇ ਧਰਮ ਦੇ ਕਰਮ ਨੇ ਉਹ ਵੀ ਸਫਲ ਹੋ ਜਾਣਗੇ। ਆਓ ਦੋ ਗੱਲਾਂ ਅੱਜ ਦੇ ਇਸ ਸ਼ਲੋਕ ਵਿੱਚ ਹਜ਼ੂਰ ਨੇ ਸਾਨੂੰ ਦ੍ਰਿੜ ਕਰਾਈਆਂ ਨੇ। ਇੱਕ, ਜੇ ਅੰਦਰ ਪ੍ਰਭੂ ਦਾ ਨਾਮ ਨਹੀਂ ਤੇ ਬਾਹਰ ਦੇ ਕੀਤੇ ਹੋਏ ਕਰਮ ਕਾਂਡਾਂ ਦਾ ਕੋਈ ਅਰਥ ਨਹੀਂ। ਦੂਸਰਾ, ਅੰਦਰ ਦੀ ਮੈਲ ਕੇਵਲ ਨਾਮ ਜਪ ਕੇ ਧੁੱਪ ਸਕਦੀ ਹੈ, ਅੰਦਰ ਦੀ ਮੈਲ ਬਾਹਰ ਦੇ ਕਰਮ ਕਾਂਡਾਂ ਨਾਲ ਨਹੀਂ। ਧੰਨ ਗੁਰੂ ਅਮਰਦਾਸ ਕਿਰਪਾਲੂ ਜੀ, ਆਪ ਕਿਰਪਾ ਕਰਨ, ਆਪ ਵਿੱਚ ਵਰਤ ਕੇ ਆਪਣੇ ਇਸ ਅੰਮ੍ਰਿਤ ਬਚਨ ਸ਼ਲੋਕ ਦੀ ਵਿਚਾਰ, ਪ੍ਰੇਮ ਭਾਵਨਾ, ਸ਼ਰਧਾ, ਅਕੀਦਤ ਦੇ ਨਾਲ ਆਪ ਹੀ ਕਰਾ ਲੈਣ। ਸਾਧ ਸੰਗਤ, ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕੋਈ ਵੀ ਧਰਮ ਦੇ ਨਾਮ ਉੱਪਰ ਕਰਮ ਕੀਤਾ ਜਾਂਦਾ ਹੈ, ਮਨੁੱਖ ਉਸ ਕਰਮ ਨੂੰ ਇਸ ਕਰਕੇ ਅਪਣਾ ਰਿਹਾ ਹੈ ਕਿ ਇਸ ਕਰਮ ਕਰਨ ਦੇ ਨਾਲ ਮੇਰੇ ਜਨਮ ਮਰਨ ਦਾ ਬੰਧਨ ਕੱਟ ਜਾਏ, میرے اندر دی میل بھی اتر جائے. پر جے کر انسان او کرم ترم بھی کرے نہ تا او دے جنم مرن دا بندن ٹوٹے اور نہ ہی اس دے اندر دی جو خومے دی مایا دی پکڑ دی ملینتا ہے انسان دا کھیڑا نہ چھڈے تے پھر اس کیتے ہوئے کرم ترم دا ارتھ کوئی نہیں. ایک ادھارن آپ جی دے سمکش کہ اگے چلنے ہاں. ایک بلد نو تیلی نے اپنے کولو دے نال جویا ہے, کولو دے اگے جو دتا ہے. ہن بلد سویر تو شام تک اس کولو دے چار چفیرے چکر لا رہا ہے, سویر تو شام تک اس کولو دے چگردے وہ چلدا ہے. تے جے بلد اٹھ گھنٹے نو گھنٹے دس گھنٹے بارہ گھنٹے بھی اس کولو دے چگردے تردا رہا, وہ چار چفیرے گھومتا رہا, پر اس نو ایک کلو میٹر بھی اپنے گھر تو دوری طے نہ کیتی. ایدا مطلب تیلی دا بلد انہیں کرم تا کیتا ہے, کوئی شک نہیں کہ سارا دن وہ اس کولو دے چگردے گھومے ہیں, چار چفیرے گھومے ہیں, پر چار چفیرے گھومن دے باوجود بھی اس تیلی دے بلد نو کوئی دوری کوئی انہیں فاصلہ طے نہیں کیتا. انرجی ویسٹ ہوئی, سما او دا ضرور لگا, طاقت او دے تاندی لگی, پر سفلتا کوئی نہیں. گرمخو جیڑے کرم ترم منک کردہ ہے بخاوے دے, اے مانو تیلی دے بلد دی طرح نے. ساری زندگی اونا کرم کانڈا وچ بجا, ساری زندگی اونا جبندنا وچ بجا ہویا, اے اپنے اندر نو تسلی دئی جا رہے ہیں میں انہیں کرم انہیں ترم دے نا تے پن کیتے نے. جے بندے دی اندروں روحانیت دی ترقی نہیں ہوئی, اندر دا سباب اندر دے اوگن انہیں تیاگے نہیں, تے میرے سچے پادشاہ کہندے نے پیاریا اے کیتے ہوئے کرم ترم جڑے نے تیرے زندگی دے کسے بھی ارتھ نے. گرو گرنتھ صاحب وچوں کچھ پرمان آپ جی دے نال میں سانجے کرنے چاہنا. دیکھو ترم دے نا تے کوئی بھی کرم کریے ایدا پاو تا اے ہی نا کہ اس کرم کرن دے نال ساڈے اندر دی ملینتا چلی جائے, اس کرم کرن دے نال اسی اپنے اندر دے بندن نو کٹ سکیے, اس کرم کرن دے نال سانو روحانیت دی ترقی مل سکے. نہ بندن کٹے گئے, نہ روحانیت دی ترقی ملی, نہ اندر دی مل اتری, تے پھر او کرم ترم جڑے کیتے سن سچے پاتشاہ کہندے نے کیول ایک پخنڈ بن کے رہ گئے. آو صاحب تن گرو گرنتھ صاحب جی دے امرت بچنا وچوں حضور دی بانی وچ ایک اشت پدی آپ جی اکثر پڑھ دے سن دے. اس اشت پدی دیاں تن گرو ارجن صاحب جی نے دو رہاؤ دیاں تکاں بیان کیتیاں. ایک تا اشت پدی دے آرمب وچ ہی رہاؤ ہے, تے دوسری کرپالو داتار جی نے اشت پدی دی سمپورنتا تے جا کے رہاؤ دی تک درج کیتی ہے. میرا خیال ہے کہ اس اشت پدی دے ارتھ کر دیاں جڑی ارض میں کر دی چاہنا آپ جی دے سمکش. کوئی بھی کرم کانڈ ایسا نہیں جس نو ستگرو جی نے اس اشت پدی وچ درج نہیں کیتا, پر جے ایک کرم کر کے بھی اندر دی میل نہ اترے تے میرے تن گرو ارجن صاحب کہندے نے پھر ایک کیتے ہوئے کرم ویرتھ نے. ستگرو جی دے امرت بچنا وچ اسی پڑھنے ہاں, ایک ایک تک نو سامنے رکھ کے پاٹھ پڑھو اور بید بچارو نول پوئنگم سادے. ہن اے تینے گلاں جیڑیاں نے وکھ وکھ فرقیاں دے اپنے اپنے دھرم دے انہاں نے کرم بنائے. پاٹھ پڑھو, کوئی ویداں دا پاٹھ کر رہا ہے, کوئی سمرتیاں دا پاٹھ کر رہا ہے, کوئی پرانا نو اپنشدا نو شاستراں دا پاٹھ کر رہا ہے. اسی دیکھنے ہاں کہ پاٹھ دا ارتھ کیول ایتھے بید نال سبندت نہ رکھی, ਕਿਉਂਕਿ ਜਦੋਂ ਇਨ੍ਹਾਂ ਬਚਨਾਂ ਦੇ ਅਰਥ ਕਰਨੇ ਹੋਣਗੇ ਤੇ ਉਦੋਂ ਸਾਨੂੰ ਆਪਣੇ ਆਪ ਨੂੰ ਮੁਨਫੀ ਕਰਕੇ ਨਹੀਂ, ਕੋਈ ਵੇਦ ਪੜ੍ਹਦਾ, ਕੋਈ ਪੁਰਾਣ ਪੜ੍ਹਦਾ, ਕੋਈ ਕੁਰਾਨ ਪੜ੍ਹਦਾ, ਕੋਈ ਗੀਤਾ ਪੜ੍ਹਦਾ, ਕੋਈ ਅੰਜੀਲ ਪੜ੍ਹਦਾ, ਕੋਈ ਹਿਬਰੋ ਪੜ੍ਹਦਾ ਹੈ, ਪਰ ਇੰਨੇ ਗ੍ਰੰਥ ਧਰਮ ਦੇ ਪੜ੍ਹਨੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਚਲਾਉਂਦੇ ਹਾਂ, ਜੇ ਸਾਲਾਂ ਬੱਧੀ ਇਹ ਪਾਠ ਕਰਕੇ ਵੀ ਬੰਦੇ ਦੇ ਅੰਦਰ ਦੀ ਮੈਲ ਨਹੀਂ ਉਤਰੀ ਤੇ ਸੱਚ ਜਾਣਿਓ ਗੁਰਮਖੋ, ਖਿਮਾ ਕਰਿਓ, ਉਹ ਕੀਤਾ ਹੋਇਆ ਪਾਠ ਕਿਤੇ ਧਰਮ ਦੇ ਨਾਂ ਤੇ ਕਰਮ ਕਾਂਡ ਤਾਂ ਨਹੀਂ ਬਣ ਗਿਆ? ਜੋ ਗੁਰੂ ਜੀ ਨੇ ਕਿਹਾ ਉਹਨੂੰ ਤੇ ਕਮਾਇਆ ਨਹੀਂ, ਪਾਠ ਕਰੀ ਗਏ। ਹੁਣ ਇੱਥੇ ਇੱਕ ਉਦਾਹਰਨ ਅਰਜ਼ ਮੈਂ ਕਰਨੀ ਚਾਹੁੰਦਾ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਛੋਟੀ ਜੀ ਘਟਨਾ ਕਹਿ ਕੇ ਹੋਰ ਵੀ ਇਸ ਗੱਲ ਨੂੰ ਆਪਾਂ ਸੁਖੈਣ ਬਣਾ ਲਾਂਗੇ। ਹਜ਼ੂਰ ਕਿਰਪਾਲੂ ਜੀ ਨੂੰ ਇੱਕ ਵਾਰ ਪ੍ਰਸ਼ਨ ਕੀਤਾ ਸੀ, ਕੀਰਤਨ ਕੀਤਾ ਜਾਂਦਾ, ਪਾਠ ਕੀਤੇ ਜਾਂਦੇ ਨੇ, ਵੇਦ ਪੜ੍ਹੇ ਜਾਂਦੇ ਨੇ, ਸਿਮਰਤੀਆਂ ਨੂੰ ਪੜਿਆ ਜਾਂਦਾ ਹੈ, ਜਿਤਨੇ ਵੀ ਧਰਮ ਨੇ ਉਹ ਆਪਣੇ ਆਪਣੇ ਸਿਧਾਂਤ ਦੇ ਗ੍ਰੰਥਾਂ ਦਾ ਪਠਨ ਪਾਠਨ ਕਰਦੇ ਨੇ, ਪਰ ਇਨ੍ਹਾਂ ਪਠਨ ਪਾਠਨ ਹੋਣ ਦੇ ਬਾਵਜੂਦ ਵੀ ਲੋਕ ਨਿਗਾਰ ਵੱਲ ਕਿਉਂ ਜਾਂਦੇ ਨੇ? ਰੂਹਾਨੀਅਤ ਦੀ ਤਰੱਕੀ ਕਿਉਂ ਅੰਦਰ ਕਿਉਂ ਨਹੀਂ ਅਸਰ ਹੋ ਰਿਹਾ? ਪਾਠ ਅੱਜ ਵੀ ਬਹੁਤ ਹੋ ਰਹੇ ਨੇ। ਉਸ ਵੇਲੇ ਹਜ਼ੂਰ ਨੇ ਬਹੁਤ ਸੋਹਣਾ ਪ੍ਰਮਾਣ ਦਿੱਤਾ ਸੀ, ਕਹਿੰਦੇ ਨੇ ਇੱਕ ਇਨਸਾਨ ਨੂੰ ਪਿਆਸ ਲੱਗੀ ਹੈ, ਤ੍ਰੇਹ ਲੱਗੀ, ਤੇ ਉਸ ਬੰਦੇ ਨੇ ਮੰਗਿਆ ਹੈ ਪਾਣੀ, ਤੇ ਜੇਕਰ ਉਸ ਬੰਦੇ ਨੂੰ ਪਾਣੀ ਪੀਣ ਵਾਸਤੇ ਦਿੱਤਾ ਜਾਏ ਤੇ ਪਾਣੀ ਦੀਆਂ ਘੁੱਟਾਂ ਭਰ ਕੇ ਆਪਣੇ ਮੂੰਹ ਵਿਚ ਕੇਵਲ ਰੱਖ ਕੇ ਉਸ ਪਾਣੀ ਦੀਆਂ ਕਰੂਲੀਆਂ ਕਰਕੇ ਬਾਹਰ ਸੱਟ ਦੇ, ਪਾਣੀ ਉਹਨੇ ਜ਼ਰੂਰ ਮੂੰਹ ਨਾਲ ਸਪਰਸ਼ ਕੀਤਾ, ਪਾਣੀ ਉਹਨੇ ਆਪਣੇ ਮੂੰਹ ਵਿਚ ਵੀ ਪਾਇਆ, ਤੇ ਜੇ ਉਸ ਪਾਣੀ ਦੀਆਂ ਕੇਵਲ ਉਹ ਕਰੂਲੀਆਂ ਕਰਕੇ ਮੂੰਹ ਵਿਚ ਉਸ ਪਾਣੀ ਨੂੰ ਘੁਮਾ ਕੇ ਬਾਹਰ ਸੱਟ ਦੇ, ਤੇ ਕੀ ਉਸ ਪਾਣੀ ਦੇ ਮੂੰਹ ਵਿਚ ਪਾਉਣ ਦੇ ਨਾਲ ਬੰਦੇ ਦੇ ਅੰਦਰ ਦੀ ਪਿਆਸ ਬੁੱਝ ਜਾਏਗੀ? ਪਾਣੀ ਤਾਂ ਮੂੰਹ ਵਿਚ ਗਿਆ ਹੈ, ਪਰ ਕੀ ਉਸ ਪਾਣੀ ਨਾਲ ਪਿਆਸ ਬੁੱਝੇਗੀ? ਤੇ ਸਿੱਖਾਂ ਨੇ ਖੱਤ ਜੋੜ ਕੇ ਕਿਹਾ ਸੀ, ਸੱਚੀ ਸਰਕਾਰ, ਹੇ ਬਾਦਸ਼ਾਹ ਦਰਵੇਸ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਸਹਿਬੇ ਅਕਲੀਲ ਸੱਚੇ ਪਾਤਸ਼ਾਹ, ਹੱਕ ਰਾਮ ਮਹਿਬੂਬ ਗੁਰੂ ਗੋਬਿੰਦ ਸਿੰਘ ਜੀ, ਕਿ ਬੰਦਾ ਜਿਤਨੀਆਂ ਮਰਜ਼ੀ ਬੁੱਲਾਂ ਨਾਲ ਲਾ ਕੇ ਪਾਣੀ ਦੀਆਂ ਮੂੰਹ ਵਿਚ ਕਰੂਲੀਆਂ ਕਰੀ ਜਾਏ, ਇਹਦੀ ਪਿਆਸ ਉਦਣ ਬੱਝੇਗੀ ਜਿਸ ਦਿਨ ਇਹਦੇ ਕੰਠ ਤੋਂ, ਇਹਦੇ ਗਲੇ ਤੋਂ ਥੱਲੇ ਪਾਣੀ ਉਤਰੇਗਾ। ਪੇਟ ਵਿਚ ਗਿਆ ਹੋਇਆ ਪਾਣੀ ਹੀ ਤਨ ਦੀ ਪਿਆਸ ਬੁਝਾਉਂਦਾ ਹੈ, ਪਰ ਮੂੰਹ ਵਿਚ ਕੀਤੀਆਂ ਹੋਈਆਂ ਕਰੂਲੀਆਂ ਨਾਲ ਕਦੀ ਕਿਸੇ ਦੀ ਪਿਆਸ ਨਹੀਂ ਬੁੱਝੀ। ਇਹ ਠੀਕ ਹੈ ਕਿ ਮੂੰਹ ਇਕ ਵਸੀਲਾ ਹੈ, ਮੂੰਹ ਇਕ ਜ਼ਰੀਆ ਹੈ, ਉਸ ਅੰਦਰ ਪਾਣੀ ਪਹੁੰਚਾਉਣ ਦਾ, ਪੇਟ ਵਿਚ ਪਾਣੀ ਪਹੁੰਚਾਉਣ ਦਾ, ਪਰ ਜੇ ਕੋਈ ਬੰਦਾ ਮੂੰਹ ਤੱਕ ਪਾਣੀ ਨੂੰ ਸੀਮਿਤ ਰੱਖ ਕੇ ਕਹੇ ਮੇਰੀ ਪਿਆਸ ਬੁੱਝ ਗਈ ਤੇ ਅਗਿਆਨਤਾ ਹੈ, ਪਿਆਸ ਗਲੇ ਤੋਂ ਥੱਲੇ ਉਤਰੇ ਹੋਏ ਪਾਣੀ ਨਾਲ ਹੀ ਬੁੱਝੇਗੀ। ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਇਸ ਕਰਕੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਗੁਰਸਿੱਖੋ, ਅਸੀਂ ਕਹਿੰਦੇ ਹਾਂ ਇੰਨੇ ਪਾਠ ਕੀਤੇ, ਇੰਨੀਆਂ ਲੜੀਆਂ ਚਲਾਈਆਂ, ਇੰਨੇ ਵਾਰੀ ਮੈਂ ਵੇਦ ਪੜ੍ਹੇ, ਇੰਨੀ ਵਾਰੀ ਮੈਂ ਕੁਰਾਨ ਪੜ੍ਹੀ, ਜਿਤਨੇ ਵੀ ਧਰਮ ਦੇ ਗ੍ਰੰਥ ਨੇ ਉਹਨਾਂ ਦਾ ਪੜ੍ਹਨ ਦਾ ਵਾਕੀ ਲਾਭ ਹੈ, ਮੂੰਹ ਰੱਬ ਨੇ ਇੱਕ ਵਸੀਲਾ ਬਣਾਇਆ ਹੈ ਪੇਟ ਦੀ ਪਿਆਸ ਬੁਝਾਉਣ ਲਈ, ਤੇ ਜੇ ਉਹ ਗਲੇ ਤੱਕ ਰਹਿ ਜਾਏ ਪਿਆਸ ਬੁੱਝਦੀ ਨਹੀਂ। ਪਠਨ ਪਾਠਨ ਤਾਂ ਬਹੁਤ ਕੀਤਾ ਜਾ ਰਿਹਾ, ਪਰ ਖਿਮਾ ਕਰਿਓ, ਜ਼ਿਆਦਾਤਰ ਲੋਕ ਕੇਵਲ ਪਾਣੀ ਦੀਆਂ ਜਿਵੇਂ ਕਰੂਲੀਆਂ ਕਰੀਦੀਆਂ ਨੇ, ਪਠਨ ਪਾਠਨ ਦੀਆਂ ਕਰੂਲੀਆਂ ਪੈ ਕਰਦੇ ਨੇ, ਗਲੇ ਤੋਂ ਥੱਲੇ ਗੁਰੂ ਦੇ ਉਪਦੇਸ਼ ਨੂੰ ਉੱਤਰ ਨਿਕਲੀ ਨਹੀਂ ਦਿੱਤਾ। ਪਿਆਸ ਤਾਂ ਬੁੱਝੇਗੀ, ਮੈਲ ਤਾਂ ਖਤਮ ਹੋਵੇਗੀ, ਅੰਦਰ ਦੀ ਅਗਿਆਨਤਾ ਤਾਂ ਮਿਟੇਗੀ, ਜਿਸ ਉਸ ਗਿਆਨ ਨੂੰ ਆਪਣੇ ਇਸ ਅੰਦਰ ਵੀ ਜਾਣ ਦਈਏ। ਅਰਜ਼ ਮੈਂ ਕਰ ਰਿਹਾ ਕਿ ਪਾਠ ਪੜਿਓ, ਪਹਿਲੀ ਤੁਕ ਤੇ ਕਿ ਪਾਠ ਅਨੇਕਾਂ ਪੜੇ ਗਏ, ਤੇ ਪਾਠ ਕਰਨ ਦੀ ਕੱਲ ਵੀ ਮੈਂ ਹਦਾਇਤ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪਾਂ ਪਾਠ ਕਰਨੇ। ਪਾਠ ਕਰਨਾ ਕੋਈ ਮਾੜੀ ਬਾਤ ਨਹੀਂ, ਪਰ ਕੀ ਉਸ ਕੀਤੇ ਹੋਏ ਪਾਠ ਨੂੰ ਮੈਂ ਰੋਜ਼ ਵਾਚ ਕੇ ਆਪਣੀ ਜ਼ਿੰਦਗੀ ਵਿਚ ਕਮਾਉਣ ਦਾ ਵੀ ਯਤਨ ਕਰਨਾ ਵਾ? ਅਸੀਂ ਰੋਜ਼ ਗੁਰੂ ਕਾ ਹੁਕਮਨਾਮਾ ਕਹਿ ਦਿੰਦੇ ਹਾਂ, ਮੁੱਖ ਵਾਕ ਕਹਿ ਦਿੰਦੇ ਹਾਂ, ਤੇ ਜਿਹੜਾ ਗੁਰੂ ਜੀ ਨੇ ਹੁਕਮ ਦਿੱਤਾ ਕਿ ਸਾਨੂੰ ਸਾਰਾ ਦਿਨ ਉਹ ਚੇਤੇ ਵੀ ਰਹਿੰਦਾ ਹੈ ਕਿ ਅੱਜ ਮੇਰੇ ਸਤਿਗੁਰੂ ਨੇ ਮੈਨੂੰ ਘਰ ਵਿਚ ਕਮਾਉਣ ਵਾਸਤੇ ਕਿਹੜਾ ਲੈਸਨ ਦਿੱਤਾ ਹੈ। ਜੇ ਅਸੀਂ ਸੰਸਾਰਕ ਤੌਰ ਤੇ ਤਰੱਕੀ ਲੋਚਨੇ ਹਾਂ ਤੇ ਬੱਚਾ ਕਲਾਸ ਵਿਚ ਸਕੂਲ ਵੀ ਜਾਏ ਤੇ ਉਸ ਥਾਂ ਤੇ ਬੈਠ ਕੇ ਬੱਚਾ ਪੜ੍ਹਦਾ ਹੈ ਤੇ ਬੱਚੇ ਨੂੰ ਹੋਮਵਰਕ ਦਿੱਤਾ ਜਾਂਦਾ ਟੀਚਰ ਵੱਲੋਂ ਤੇ ਜੇਕਰ ਬੱਚਾ ਕਲਾਸ ਵਿਚ ਬੈਠ ਕੇ ਪੜ੍ਹਦਾ ਰਿਹਾ ਹੋਮਵਰਕ ਲੈ ਕੇ ਆਇਆ ਘਰ ਦਾ ਕੰਮ ਉਸ ਨੇ ਕੀਤਾ ਨਾ ਤੇ ਕੀ ਜਿਹੜਾ ਬੱਚਾ ਹੋਮਵਰਕ ਨਹੀਂ ਕਰੇਗਾ ਉਹ ਟੀਚਰ ਉਹ ਕਲਾਸ ਵਿਚ ਉਹ ਉਸਤਾਦ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਅਸੀਂ ਸਿਰਫ ਇਹ ਸਮਝਨੇ ਆ ਕਿ ਗੁਰੂ ਜੀ ਕੋਲ ਆਏ ਕੀਰਤਨ ਸੁਣਿਆ ਕਥਾ ਸੁਣੀ ਬੜੀ ਚੰਗੀ ਗੱਲ ਹੈ ਇਹਦੇ ਵਿਚ ਰੱਬ ਵਰਦਾ ਪਰ ਗੁਰਮੁਖੋ ਜੋ ਗੁਰੂ ਜੀ ਹੁਕਮ ਰੂਪ ਵਿਚ ਸਾਨੂੰ ਹੋਮਵਰਕ ਦਿੰਦੇ ਨੇ ਕਿ ਆਪਣੇ ਘਰ ਵਿਚ ਆਪਾਂ ਕਦੀ ਬੈਠ ਕੇ ਉਹਨੂੰ ਪਕਾਉਣ ਦਾ ਉਹਨੂੰ ਦ੍ਰਿੜ ਕਰਨ ਦਾ ਯਤਨ ਕੀਤਾ ਹੈ ਸਤਿਗੁਰੂ ਕਹਿੰਦੇ ਨੇ ਪਾਠ ਪੜ੍ਹੇ ਗਏ ਵੇਦਾਂ ਦੀ ਵਿਚਾਰ ਕੀਤੀ ਗਈ ਤੇ ਜੇ ਉਸ ਪੜ੍ਹੇ ਹੋਏ ਤੇ ਅਮਲ ਨਹੀਂ ਕੀਤਾ ਤੇ ਇਹਨੂੰ ਫਿਰ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿਚ ਕਿਰਪਾਲਤਾ ਭਰੇ ਬਚਨ ਕਹਿਣ ਕਹਿਣ ਲੱਗੇ ਕਿਆ ਪੜ੍ਹੀ ਹੈ ਕਿਆ ਗੁਣੀ ਹੈ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਕਿਆ ਪੜ੍ਹੀ ਹੈ ਕਿਆ ਗੁਣੀ ਹੈ ਕਿਆ ਵੇਦ ਪੁਰਾਣਾ ਸੁਣੀਐ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਪੜ੍ਹੇ ਸੁਣੇ ਕਿਆ ਹੋਈ ਤੇਰੇ ਪੜ੍ਹਨ ਦਾ ਤੇਰੇ ਸੁਣਨ ਦਾ ਕੀ ਲਾਭ ਹੋਇਆ ਜੇ ਇਨ੍ਹਾਂ ਪੜ੍ਹ ਸੁਣ ਕੇ ਵੀ ਤੇਰੇ ਅੰਦਰ ਨੂੰ ਸਹਿਜ ਨਹੀਂ ਮਿਲਿਆ ਤੇਰੇ ਅੰਦਰ ਨੂੰ ਟਿਕਾ ਨਹੀਂ ਮਿਲਿਆ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਸਤਿਗੁਰੂ ਕਹਿੰਦੇ ਨੇ ਸਦਾ ਕਾਰਨ ਇਵੇਂ ਪੜ੍ਹਦਾ ਹੈ ਇੱਕ ਵਾਰੀ ਅੰਦਰੋਂ ਮਨ ਆਵਾਜ਼ ਦਿੰਦਾ ਕਿ ਰੱਬ ਦੀ ਬੰਦਗੀ ਇਬਾਦਤ ਕਰਨੀ ਹੈ ਪਰ ਗੁਰਮੁਖੋ ਰੋਜ਼ ਮਨ ਅੱਜ ਨੂੰ ਟਾਲਦਾ ਪਿਆ ਕੱਲ ਤੇ ਗੱਲਾਂ ਸੱਟ ਰਿਹਾ ਪਰ ਚੇਤੇ ਰੱਖੀਏ ਜਿਹੜਾ ਅੱਜ ਟਾਲਦਾ ਪਿਆ ਉਹਦਾ ਆਉਣ ਵਾਲਾ ਕੱਲ ਕਦੀ ਵੀ ਸੁਨਹਿਰੀ ਨਹੀਂ ਬਣ ਸਕਦਾ ਜਿਸ ਨੇ ਅੱਜ ਨੂੰ ਨਹੀਂ ਸਾਂਭਿਆ ਸਾਡੇ ਮਨ ਦੀ ਅਵਸਥਾ ਇਹੀ ਹੈ ਹਰ ਬੰਦਾ ਕਹਿੰਦਾ ਕਿ ਇਤਨਾ ਕੁ ਕੰਮ ਕਰਨ ਤੋਂ ਬਾਅਦ ਕੇਵਲ ਮੈਂ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰ ਪੈਣਾ ਹੈ ਇਸ ਇੱਥੋਂ ਤੱਕ ਬੱਚੇ ਸੈੱਟ ਹੋ ਗਏ ਪਰਤ ਕੇ ਰੱਬ ਵੱਲ ਚੱਲਣਾ ਹੈ ਗੁਰਮੁਖੋ ਪਰ ਅੰਦਰ ਵਾਲਾ ਮਨ ਜਿਹੜਾ ਇਹ ਰੋਜ਼ ਤਿਆਰੀ ਕਰਦਾ ਵੀ ਇਸ ਮਹੀਨੇ ਇਸ ਦਿਨ ਅੱਜ ਮੈਂ ਸ਼ੁਰੂ ਕਰ ਦੇਣਾ ਪਤਾ ਨਹੀਂ ਉਹ ਅੱਜ ਕਿੱਦਣ ਭਾਗਾਂ ਵਾਲੀ ਆਏਗੀ ਜਿਸ ਦਿਨ ਸਾਡਾ ਅੰਦਰ ਪਰਮਾਤਮਾ ਵਾਲੇ ਪਾਸੇ ਤੁਰ ਪਵੇਗਾ ਮਨ ਹਮੇਸ਼ਾ ਕੱਲ ਤੇ ਗੱਲ ਸੜਦਾ ਤਾਂ ਹੀ ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਵਿਚ ਇਹ ਅੰਮ੍ਰਿਤ ਬੋਲ ਕਹੇ ਨੇ ਕਹਿਣ ਲੱਗੇ ਪਿਆਰਿਆ ਕਾਲ ਕਰੰਤਾ ਅਭੈ ਕਰ ਜਿਹੜਾ ਕੰਮ ਤੂੰ ਕੱਲ ਕਰਨਾ ਹੈ ਉਹ ਅੱਜ ਸ਼ੁਰੂ ਕਰ ਦੇ ਕੱਲ ਤੇ ਨਾ ਛੱਡ ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਇਤਾਲ ਪਾਛੈ ਕਛੂ ਨਾ ਹੋਏ ਗੋ ਜੋ ਸਰ ਪਰ ਆਵੇ ਕਾਲ ਜਦੋਂ ਤੇਰੇ ਸਿਰ ਤੇ ਕਾਲ ਆ ਗਿਆ ਮੌਤ ਆ ਗਈ ਉਸ ਵੇਲੇ ਤੇਰੇ ਤੋਂ ਕੁਝ ਖੋਣਾ ਨਹੀਂ ਪਰ ਮਨ ਦਾ ਸੁਭਾਅ ਹੈ ਪੜ੍ਹਦਾ ਜ਼ਰੂਰ ਹੈ ਸੁਣਦਾ ਜ਼ਰੂਰ ਹੈ ਪਰ ਗੱਲ ਕੱਲ ਤੇ ਛੱਡੇਗਾ ਸਾਹਿਬ ਦੇ ਮੈਂ ਅਸ਼ਟਪਦੀ ਨੂੰ ਆਧਾਰ ਬਣਾਇਆ ਅੱਜ ਦੇ ਸ਼ਲੋਕ ਦੀ ਵਿਆਖਿਆ ਲਈ ਤੇ ਪਹਿਲੀ ਤੁਕ ਤੇ ਆਪਾਂ ਖਲੋਤੇ ਹਾਂ ਪਾਠ ਪੜ੍ਹਿਓ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ ਤੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਕਹਿ ਰਹੇ ਨੇ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਹੇ ਮੂਰਖ ਮਨਾ ਤੂੰ ਪਰਮਾਤਮਾ ਦੇ ਨਾਮ ਨੂੰ ਜਪਦਾ ਨਹੀਂ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਵਾਰੰਗ ਬਾਰਾ ਵਾਰ ਵਾਰ ਤੂੰ ਸੋਚੀ ਜਾ ਰਹੇ ਸੋਚਣ ਨਾਲ ਨਹੀਂ ਅਸਲ ਵਿਚ ਸੋਚਣ ਤੋਂ ਬਾਅਦ ਕਮਾਣ ਦੇ ਨਾਲ ਹੀ ਜ਼ਿੰਦਗੀ ਵਿਚ ਤਬਦੀਲੀ ਆਵੇਗੀ ਪਾਠ ਪੜਿਓ ਅਰ ਵੇਦ ਵਿਚਾਰਿਓ ਵਿਚਾਰ ਵੀ ਬਹੁਤ ਕੀਤੀ ਗਈ ਇਕ ਇਕ ਅੱਖਰ ਦੀ ਬਹੁਤ ਵਿਆਖਿਆ ਕੀਤੀ ਗਈ ਹਜ਼ੂਰ ਕਿਰਪਾਲੂ ਜੀ ਦੀ ਬਾਣੀ ਅਸੀਂ ਪੜ੍ਹਨੀ ਆਮ ਤੌਰ ਤੇ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਦਿਆਂ ਜਾਂ ਕਥਾ ਦੇ ਉੱਤੇ ਗੁਰੂ ਕੀ ਮੋਹਰ ਲਾਉਂਦਿਆਂ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰੀਏ ਪਰ ਓਨੀ ਦੇਰ ਤੱਕ ਲਾਭ ਨਹੀਂ ਹੋਣਾ ਜਿਤਨੀ ਦੇਰ ਤੱਕ ਅਸੀਂ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਮੈਂ ਤੇ ਆਪ ਜੀ ਦੇ ਸਮਕਸ਼ ਰੋਕ ਕੇ ਅਰਜ਼ ਕਰਨੀ ਚਾਹੁੰਦਾ ਅਸੀਂ ਇਹ ਬਚਨ ਕਹਿੰਦੇ ਹਾਂ ਕਿ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਦਿੱਥੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੈ ਵਿਚਾਰ ਧਿਆਨ ਦਿਆ ਜੇ ਦਿੱਥੈ ਮੁਕਤ ਨਾ ਹੋਵਈ ਵੇਖਣ ਨਾਲ ਮੁਕਤੀ ਨਹੀਂ जितनी देर तक बंदा शब्द दी विचार नहीं करता, एक प्रश्न है कि हजारां लोग हजारां दी तादाद विच अनेकां धर्म अस्थाना ते रोज गुरु दे शब्द दी विचार हो रही है, कि इस विचार दे नाल विचार करन वाले ते विचार सुन वालियां नूं मुक्ति मिल गई। असी कह रहे हैं डिठे मुक्त ना होवई जिचर शब्द ना करे विचार, जिन्नी देर तक शब्द दी विचार नहीं करदा उन्नी देर तक इन मुक्ति नहीं। ते इन्नी शब्द दी विचार सदियां तो हो रही है, सालां बद्दी असी शब्द विचार असी कर रहे हैं, तुसी सुनदे पए हो कि साडे विचार करन नाल ते साडे सुन नाल सानू दोनां नूं मुक्ति मिल गई। बाबा जी ने कहा कि शब्द दी विचार तो बिना, प्यारे शब्द विचार दा अखरी अर्थ केवल जबानी कलामी नहीं, शब्द दे विचार तो अगली एक होर गल है। असी कहने शब्द विचार, ते मैं एक बेनती करना हुना इस विचार तो बाद आचार, विचार है शब्द विचार तो बाद आचार, आचार दर थे आचरण, विचार ते मैं रोज की थी पर मेरा आचार की है, कि केवल विचार तक सीमित रह के मुक्ति हो जाएगी? साहब कहने नहीं, सचो उरै सब को ऊपर सच आचार, सच तो थल्ले सब कुछ है, जे सच तो ऊपर वाली कोई गल है तो वो सच विच कमाया हुआ आचरण है, जे आचरण है जीवन है सच रूप जीवन बन गया ते सब तो उच्चा ओ है। साहब कहने ने प्यारियो के विचार भी कीती गई पर हुण विचार करदिया भी अंतर है। देखो जदो आप अपने मन दे फुरनिया नूं देखने हैं, कई बारी विचार करदे हैं शब्द दी विचार, कीर्तन दी विचार, बाणी कीर्तन धर्म दी गल कीती जांदी है, कि उस विचार दे दो पक्ष ने, एक हुंदा है जबानी अर्थ करी जाने, पर अंदर वाला जिहड़ा मन है कदी इस नूं झाती मार के देखी दा शब्द दी कथा करदे हां, मन जेड़ा है वह कथा विच नहीं हुंदा, वह विचार विच नहीं, क्योंकि ऊपर वाले मन विच ज्ञान है, जक लख तो थब दबा दब अखर सानू सुझी जा रहे ने, प्रमाण आई जा रहे ने, उनू असी दबा दब उचारी जा रहे हैं, पर साडे सीने दे विच साडे अंदर कुछ होर पुरने चलते ने। गुरमुखो असल विच विचार दा भाव ए वे जिदन मेरे खिरदे दी तल हीअल, गुरु ग्रंथ साहिब विच इक तुक हुंदा तुक हुंदी तल हीअल, तल हीअल दा अर्थ अखरी अर्थ हिरदे दे तल तो, खिरदे दी तह तो, जिद्दी देर तक तुर अंदरों मेरा मुंह मेरा मन ते मेरा खिरदा एक मिक नहीं हुंदे, सच जानो उन्नी देर तक असली विचार नहीं, जिद्दन मुंह मन ते खिरदा तीनों एक लाइन विच परोते गए उदन शब्द दी विचार कीती ते सच जानो उदन मुक्ति है। उस तो पहला नहीं, उस तो पहला तां केवल अखरां दे अर्थ ने, ओ असी कोशकारां राही पढ़ के भी कर सकने हां। एक उदाहरण मैं आप जी दे समक्ष इतिहास विचों दे के अगे चलना, अकबर दे नौ रतन ने, इन्हां नौ रतना विचों तानसेन दी भी एक बहुत वड्डी थां सी, ते उस दे राग नूं अज भी लोग उदाहरणा दिंदे ने, उस दे कायल ने कि तानसेन रागां विच बहुत मार है, ओ जिस रुत विच उस रुत दा राग गाउंदा है उस दे गाउन नाल मौसम विच भी तब्दीली हो सकती है, पर तानसेन ने भी गाया, सिर मैं बेनती कर रहे हैं, डिठा है मुक्त ना हो भी जिचर शब्द ना करे विचार, विचार दा भाव की है। हुण तानसेन ने भी गाया ते अकबर ने एक दिन इन्ना खुश होया उस दे गाउन नूं उस दे राग नूं उस दीआं सुरां नूं उस दे आलाप नूं उस दी बंदिश नूं सुन के, अकबर ने अपने गल दा कीमती कैंठा जिन्हों असी खार शब्द भी वरतने, कीमती कैंठा उतार के तानसेन दे गले विच पा दिता, ते नाल इक गल अकबर ने कह दिती कि तानसेन अज मेरा अंतर आत्मा इस गल नूं स्वीकार कर गया है कि तेरे तो ऊपर तेरे तो अगे मेरी नजर विच इस धरती ते कोई होर गवैया नहीं कोई रागी नहीं। तानसेन ने उस वेले सुन तां लिया पर असल विच ओ गुणी बंदा सी, ते ध्यान रखियो जेड़ा बंदा गुणी है ना ਬਹੁਤਾਂਤ ਵਿੱਚ ਗੁਣੀ ਬੰਦੇ ਤੁਸੀਂ ਨਿਮਰਤਾ ਵੀ ਦੇਖੋਗੇ। ਜਿਹੜੇ ਬੰਦੇ ਅਤ ਦੇ ਹੰਕਾਰੀ ਹੋਣਗੇ ਅਕਸਰ ਨਿਕੰਮੇ ਜ਼ਾਹਿਲ ਤੇ ਔਗਣਾਂ ਨਾਲ ਭਰੇ ਹੋਏ ਬੰਦੇ ਹੰਕਾਰੀ ਦਿਸਣਗੇ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ, ਕਹਿੰਦੇ ਨੇ ਵੈਸੇ ਤਾਂ ਹੰਕਾਰ ਮਾੜਾ ਹੈ, ਜਿਸ ਬੰਦੇ ਕੋਲ ਗੁਣੇ ਉਹ ਤਾਂ ਖਾਉ ਕਰੇ, ਤੇ ਕਹਿੰਦੇ ਨੇ ਜਿਸ ਬੰਦੇ ਕੋਲ ਗੁਣ ਵੀ ਕੋਈ ਨਹੀਂ ਤੇ ਸਾਰਾ ਦਿਨ ਅਫਰਿਆ ਫਿਰਦਾ। ਕਹਿਣ ਲੱਗੇ ਅਸਲ ਵਿੱਚ ਸਹੀ ਅਰਥਾਂ ਵਿੱਚ ਖੋਤਾ ਹੋਵੇ, ਇਹ ਸ਼ਬਦ ਬਾਬਾ ਜੀ ਨੇ ਵਰਤੇ ਨੇ, ਸਹੀ ਅਰਥਾਂ ਵਿੱਚ ਗਧਾ ਖੋਤਾ ਹੋਵੇ ਜਿਹੜਾ ਗੁਣਾਂ ਤੋਂ ਬਿਨਾਂ ਹੀ ਅਫਰਿਆ ਫਿਰਦਾ ਹੈ। ਬਾਬਾ ਜੀ ਦਾ ਇੱਕ ਬਚਨ ਹੁੰਦਾ, ਨਾਨਕ ਤੇ ਨਰ ਅਸਲ ਖਰ। ਅਸਲ ਖਰ ਦਾ ਅਰਥ ਅਸਲੀ ਗਧੇ, ਅਸਲੀ ਖੋਤੇ। ਕੌਣ? ਜੋ ਬਿਨ ਗੁਣ ਗਰਭ ਕਰੰਤ, ਜਿਨ੍ਹਾਂ ਕੋਲ ਗੁਣ ਵੀ ਕੋਈ ਨਹੀਂ ਪਰ ਹੰਕਾਰ ਦੇ ਵਿੱਚ ਫੁੱਲੇ ਬੈਠੇ ਨੇ। ਉੱਥੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਤਾਨ ਸੈਨ ਗੁਣੀ ਹੈ। ਉਸ ਗੁਣੀ ਬੰਦੇ ਨੇ ਜਦੋਂ ਬਾਦਸ਼ਾਹ ਦੀ ਜ਼ਬਾਨ ਤੋਂ ਇਹ ਸ਼ਬਦ ਸੁਣੇ ਕਿ ਤੂੰ ਹੱਦ ਹੈ, ਤੇਰੇ ਤੋਂ ਅੱਗੇ ਹੋਰ ਕੋਈ ਨਹੀਂ, ਤੇਰੇ ਵਰਗਾ ਗਵੱਈਆ, ਤੇਰੇ ਵਰਗਾ ਰਾਗੀ, ਤੇਰੇ ਵਰਗਾ ਆਲਾਪ ਲਾਣ ਵਾਲਾ, ਪਰ ਕਹਿੰਦਾ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਕੌਣ ਹੈ ਤੇਰਾ ਉਸਤਾਦ, ਜਿਸ ਨੇ ਤੈਨੂੰ ਇਤਨੀ ਤਾਲੀਮ ਦਿੱਤੀ, ਜਿਸ ਨੇ ਤੈਨੂੰ ਇੰਨੀ ਵਿਦਿਆ ਦਿੱਤੀ। ਤਾਨ ਸੈਨ ਦੀਆਂ ਅੱਖਾਂ ਸਿਮ ਆਈਆਂ ਤੇ ਨੇਤਰਾਂ ਨੂੰ ਜਲ ਪੂਰਤ ਕਰਕੇ ਉਹਨੇ ਬੜੀ ਠਰਮੇ ਤੇ ਗੰਭੀਰਤਾ ਵਿੱਚ ਉੱਤਰ ਦਿੱਤਾ, ਬਾਦਸ਼ਾਹ ਅਸਲ ਵਿੱਚ ਤੂੰ ਕੇਵਲ ਮੈਨੂੰ ਸੁਣਿਆ ਹੈ, ਤੇਰੀ ਇਹ ਜੱਜਮੈਂਟ, ਤੇਰੇ ਅੰਦਰ ਦਾ ਇਹ ਫੈਸਲਾ ਹੈ ਕਿ ਤੇਰੀ ਨਜ਼ਰ ਵਿੱਚ ਮੇਰੇ ਤੋਂ ਅੱਗੇ ਦੁਨੀਆਂ ਵਿੱਚ ਕੋਈ ਨਹੀਂ, ਪਰ ਜਿਸ ਉਸਤਾਦ ਬਾਰੇ ਤੂੰ ਪੁੱਛਣ ਲੱਗਾ ਹੈ, ਮੇਰੇ ਉਸਤਾਦ ਨੂੰ ਜਿਸ ਦਿਨ ਤੂੰ ਸੁਣ ਲਵੇਂਗਾ ਤੈਨੂੰ ਸਭ ਕੁਝ ਭੁੱਲ ਜਾਏਗਾ, ਸੱਚ ਜਾਣੀ ਮੇਰੇ ਉਸਤਾਦ ਤੋਂ ਅੱਗੇ ਇਸ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ। ਜਿਹੜੇ ਸਿਆਣੇ ਲੋਕ ਨੇ ਉਹ ਆਪਣੇ ਪੜਾਉਣ ਵਾਲਿਆਂ ਦਾ ਅਦਬ ਕਰਦੇ ਸਨ। ਇਹੀ ਕਾਰਨ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਪੜਾਉਣ ਵਾਲੇ ਉਸਤਾਦ ਨੂੰ ਗੁਰੂ ਕਿਹਾ ਜਾਂਦਾ ਸੀ ਤੇ ਜਿਸ ਥਾਂ ਤੇ ਬੱਚੇ ਪੜਾਏ ਜਾਂਦੇ ਸਨ ਉਹਨੂੰ ਗੁਰੂਕੁਲ ਕਿਹਾ ਜਾਂਦਾ ਸੀ, ਗੁਰੂਕੁਲ ਸ਼ਬਦ ਵਰਤਦੇ ਸਨ। ਜਿਸ ਬੰਦੇ ਨੇ ਆਪਣੇ ਉਸਤਾਦ ਦੀ ਕਦਰ ਨੂੰ ਨਹੀਂ ਜਾਣਿਆ ਉਹ ਬੰਦਾ ਜ਼ਿੰਦਗੀ ਵਿੱਚ ਕਦੀ ਵੀ ਤਰੱਕੀ ਨਹੀਂ ਕਰਦਾ। ਅਨੇਕਾਂ ਲੋਕ ਇਹਨਾਂ ਅੱਖਾਂ ਨਾਲ ਦੇਖੇ ਨੇ ਜਿਹੜੇ ਆਪਣੇ ਉਸਤਾਦਾਂ ਦੇ ਸਰਾਪੇ ਨੇ, ਉਹ ਗੁਣ ਹੋਣ ਦੇ ਬਾਵਜੂਦ ਵੀ ਦਰ ਦਰ ਤੇ ਧੱਕੇ ਖਾਂਦੇ। ਉਸਤਾਦ ਦਾ ਅਦਬ ਅਤ ਜ਼ਰੂਰੀ ਹੈ। ਮਾਂ ਬਾਪ ਤੋਂ ਬਾਅਦ ਜੇ ਕਿਸੇ ਦਾ ਅਦਬ ਕੀਤਾ ਗਿਆ ਹੈ ਤੇ ਉਹ ਅੱਖਰ ਪੜਾਉਣ ਵਾਲਾ, ਵਿਦਿਆ ਪੜਾਉਣ ਵਾਲਾ ਉਸਤਾਦ ਹੈ। ਤਾਨ ਸੈਨ ਨੇ ਕਿਹਾ, ਮੇਰਾ ਉਸਤਾਦ ਮੇਰੇ ਤੋਂ ਬਹੁਤ ਅੱਗੇ ਹੈ। ਅਕਬਰ ਕਹਿੰਦਾ, ਫਿਰ ਇੱਕ ਕੰਮ ਕਰ, ਆਪਣੇ ਉਸਤਾਦ ਨੂੰ ਇੱਕ ਦਿਨ ਬੁਲਾ ਤੇ ਭਰੇ ਹੋਏ ਦਰਬਾਰ ਵਿੱਚ ਆ ਕੇ ਉਹ ਰਾਗ ਸੁਣਾਏ। ਤਾਨ ਸੈਨ ਦਾ ਉੱਤਰ ਸੀ ਕਿ ਮੇਰਾ ਉਸਤਾਦ ਮਹਿਫਲਾਂ ਵਿੱਚ ਜਾ ਕੇ, ਰਾਜ ਦਰਬਾਰਾਂ ਵਿੱਚ ਜਾ ਕੇ ਗਾ ਕੇ ਨਹੀਂ ਸੁਣਾਉਂਦਾ। ਕਹਿਣ ਲੱਗੇ, ਉਹ ਰਹਿੰਦੇ ਕਿੱਥੇ ਨੇ? ਤਾਨ ਸੈਨ ਦਾ ਉੱਤਰ ਸੀ, ਯਮੁਨਾ ਦੇ ਕਿਨਾਰੇ ਕੱਖਾਂ ਦੀ ਕੁੱਲੀ ਹੈ, ਮੇਰੇ ਉਸਤਾਦ ਦਾ ਨਾਮ ਹੈ ਹਰੀਦਾਸ। ਉਹ ਗਾਉਂਦੇ ਨੇ ਪਰ ਦਿਨੇ ਨਹੀਂ ਗਾਉਂਦੇ, ਜੇ ਉਹਨਾਂ ਨੂੰ ਸੁਣਨਾ ਤੇ ਸਾਨੂੰ ਆਪ ਮਿਹਨਤ ਕਰਨੀ ਪਏਗੀ, ਉਹਨਾਂ ਸਾਡੇ ਘਰ ਨਹੀਂ ਆਉਣਾ, ਸਾਨੂੰ ਖੁਦ ਚੱਲ ਕੇ ਜਾਣਾ ਪਏਗਾ। ਗਾਉਂਦੇ ਨੇ, ਅੱਧੀ ਰਾਤ ਤੋਂ ਬਾਅਦ ਉਹ ਇਸ਼ਨਾਨ ਕਰਦੇ ਨੇ, ਯਮੁਨਾ ਦੇ ਨਿਰਮਲ ਨੀਰ ਵਿੱਚ ਇਸ਼ਨਾਨ ਕਰ ਝੌਂਪੜੀ ਵਿੱਚ ਆਪਣੀ ਉਸ ਕੱਖਾਂ ਦੀ ਕੁੱਲੀ ਵਿੱਚ ਆਪਣੇ ਆਸਣ ਤੇ ਚੌਂਕੜਾ ਮਾਰ ਕੇ ਹੱਥ ਵਿੱਚ ਲੈ ਕੇ ਇੱਕ ਤਾਰਾ, ਉਹ ਗਾਉਂਦੇ ਨੇ ਤੇ ਉਹਨਾਂ ਨੂੰ ਸੁਣਨ ਵਾਸਤੇ ਸਾਹਮਣੇ ਨਹੀਂ ਲੁਕ ਕੇ ਉਹਨਾਂ ਨੂੰ ਸੁਣਿਆ ਜਾ ਸਕਦਾ ਹੈ। ਅਕਬਰ ਦੇ ਅੰਦਰ ਦੀ ਇਹ ਤਾਂਘ, ਇਹ ਪਿਆਸ ਵਧੀ। ਦੂਸਰੇ ਦਿਨ ਰਾਤ ਨੂੰ ਤਾਨ ਸੈਨ ਤੇ ਅਕਬਰ ਦੋਨੋਂ ਗਏ। ਮੈਂ ਬੇਨਤੀ ਕਰ ਰਿਹਾ, ਵਿਚਾਰ ਕੀ ਹੈ, ਗਾਉਣਾ ਕੀ ਹੈ? ਤਲ ਹੀਲ ਤੋਂ ਬਿਨਾਂ, ਅੰਦਰੋਂ ਡੁੱਬਣ ਤੋਂ ਬਿਨਾਂ ਵਿਚਾਰ ਵਿਚਾਰ ਨਹੀਂ। ਵਿਚਾਰ ਤਾਂ ਵਿਚਾਰ ਹੈ ਜੇ ਵਿਚਾਰ ਤੋਂ ਉਪਰ ਆਚਾਰ ਹੈ, ਆਚਰਣ ਹੈ। ਦੋਨੋਂ ਜਣੇ ਗਏ, ਉਸ ਝੌਂਪੜੀ ਵਿੱਚੋਂ ਦੇਖਿਆ ਹਰੀਦਾਸ ਉੱਠੇ, ਉਹਨਾਂ ਨੇ ਇਸ਼ਨਾਨ ਕੀਤਾ ਨਿਰਮਲ ਨੀਰ ਵਿੱਚ, ਪਰਤ ਕੇ ਚੌਂਕੜਾ ਮਾਰ ਪ੍ਰਭੂ ਚਿੰਤਨ ਵਿੱਚ ਉਹ ਟਿਕੇ, ਪ੍ਰਭੂ ਦੇ ਧਿਆਨ ਵਿੱਚ ਟਿਕੇ। ਧਿਆਨ ਤੋਂ ਉਥਾਨ ਹੋ, ਹੱਥ ਵਿੱਚ ਉਹਨਾਂ ਨੇ ਸਾਜ਼ ਪਕੜਿਆ ਤੇ ਤਾਰ ਨੂੰ ਛੇੜ ਕੇ ਬੜੇ ਗੰਭੀਰਤਾ ਵਿੱਚ ਟੇਕ ਕੇ ਉਹ ਭਜਨ ਗਾਉਣ ਲੱਗੇ, ਰਾਗ ਵਿੱਚ ਭਜਨ ਗਾਉਣ ਤੇ ਕਹਿੰਦੇ ਨੇ ਉਹਨਾਂ ਦੇ ਗਾਉਣ ਦੀ ਤਸੀਰ ਐਸੀ ਸੀ, ਨੇਤਰ ਬੰਦ ਸਨ, ਹਰੀਦਾਸ ਦੀਆਂ ਅੱਖਾਂ ਵਿੱਚੋਂ ਨੀਰ ਦੀਆਂ ਬੂੰਦਾਂ ਧਰਤੀ ਤੇ ਡਿੱਗ ਰਹੀਆਂ ਸਨ ਤੇ ਮਾਨੋ ਜੋ ਕੁਝ ਇਹਨਾਂ ਦੇ ਮੂੰਹ ਤੋਂ ਨਿਕਲਦਾ ਸੀ ਉਹ ਹਰ ਬੰਦੇ ਨੂੰ, ਹਰ ਚੇਤਨ ਚੀਜ਼ ਨੂੰ ਜੜ ਪਿਆ ਕਰਦਾ ਸੀ। ਚੇਤਨ ਦਾ ਮਤਲਬ ਹਰ ਚੱਲਣ ਵਾਲੀ ਚੀਜ਼ ਨੂੰ ਉਹਨੇ ਜੜ ਕਰ ਦਿੱਤਾ, ਰੋਕ ਦਿੱਤਾ, ਮਾਨੋ ਉਹਨੇ ਸਮੇਂ ਨੂੰ ਰੋਕ ਦਿੱਤਾ ਉਹਦੇ ਗਾਉਣੇ ਨੇ। ਜਦੋਂ ਗਾਇਆ ਹੋਇਆ ਸੁਣਿਆ ਤੇ ਅਕਬਰ ਬਿਲਕੁਲ ਪੱਥਰ ਹੋ ਗਿਆ, ਅਕਬਰ ਬਿਲਕੁਲ ਖਾਮੋਸ਼ ਹੋ ਗਿਆ। ਹਰੀਦਾਸ ਜੀ ਨੇ ਗਾਉਣਾ ਬੰਦ ਕੀਤਾ, ਆਪਣੇ ਆਸਣ ਤੇ ਲੇਟ ਗਏ ਤੇ ਤਾਨਸੈਨ ਨੇ ਅਕਬਰ ਦੇ ਮੋਢਿਆਂ ਤੇ ਹੱਥ ਰੱਖ ਕੇ ਚੰਜੂੜ ਕੇ ਕਿਹਾ ਕਿ ਚਲੋ ਆਪਾਂ ਵਾਪਸ ਚਲੀਏ। ਅਕਬਰ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗਾ ਤਾਨਸੈਨ ਸੱਚ ਜਾਣੀ ਮੈਂ ਸਿਰਫ ਤੈਨੂੰ ਆਪਣੀ ਜ਼ਿੰਦਗੀ ਵਿੱਚ ਗਵਈਆਂ ਵਿੱਚ ਰਾਗ ਵਿੱਚ ਹੱਦ ਸਮਝੀ ਬੈਠਾ ਸਾਂ, ਅੱਜ ਸਮਝ ਪਈ ਨੀ ਤੇਰੇ ਤੋਂ ਅੱਗੇ ਵੀ ਬਹੁਤ ਕੁਛ ਹੈ, ਤੇਰੇ ਉਸਤਾਦ ਦੇ ਸਾਹਮਣੇ ਤੂੰ ਕੁਛ ਵੀ ਨਹੀਂ। ਪਰ ਇੱਕ ਗੱਲ ਮੈਨੂੰ ਦੁਬਿਧਾ ਵਿੱਚ ਪਾ ਗਈ, ਜਿਹੜਾ ਰਾਗ ਅੱਜ ਤੇਰੇ ਉਸਤਾਦ ਨੇ ਪ੍ਰਭਾਤ ਵੇਲੇ ਗਾਇਆ ਇਹ ਕੁਝ ਦਿਨ ਪਹਿਲਾਂ ਤੂੰ ਵੀ ਭਰੇ ਹੋਏ ਦਰਬਾਰ ਵਿੱਚ ਗਾਇਆ ਸੀ, ਮੈਂ ਤੇਰੇ ਇਸ ਰਾਗ ਤੋਂ ਪ੍ਰਭਾਵਿਤ ਹੋ ਕੇ ਆਪਣੇ ਗਲੇ ਦਾ ਕੀਮਤੀ ਹਾਰ ਉਤਾਰ ਕੇ ਤੇਰੇ ਗਲੇ ਵਿੱਚ ਪਾ ਦਿੱਤਾ, ਤੇਰੇ ਉਸ ਰਾਗ ਨੂੰ ਸੁਣ ਕੇ ਮੇਰੇ ਅੰਦਰ ਨੂੰ ਇਤਨੀ ਸ਼ਾਂਤੀ ਨਹੀਂ ਆਈ ਜਿਤਨੀ ਅੰਦਰ ਦੀ ਸ਼ਾਂਤੀ ਅੱਜ ਤੇਰੇ ਉਸਤਾਦ ਦੇ ਗਾਏ ਹੋਏ ਰਾਗ ਨੂੰ ਸੁਣ ਕੇ ਆਈ। ਸੁਰਾਂ ਇੱਕੋ ਨੇ, ਸਾਜ਼ ਇੱਕੋ ਹੈ, ਇਕੱਲੇ ਬੈਠੇ ਹੋਏ ਦੇ ਗਾਉਣ ਵਿੱਚ ਤੇ ਤੇਰੇ ਗਾਉਣ ਵਿੱਚ ਅੰਤਰ ਕੀ ਹੈ? ਉਸ ਵੇਲੇ ਤਾਨਸੈਨ ਦਾ ਉੱਤਰ ਸੀ ਕਿ ਅਸੀਂ ਜ਼ਬਾਨ ਨਾਲ ਗਾਉਂਦੇ ਹਾਂ, ਗਲੇ ਵਿੱਚੋਂ ਆਵਾਜ਼ ਕੱਢਦੇ ਹਾਂ, ਪਰ ਚੇਤੇ ਰੱਖੀ ਗਾਉਣ ਲੱਗਿਆਂ ਅਸੀਂ ਕੇਵਲ ਗਾਉਂਦੇ ਹਾਂ ਦਰਬਾਰ ਵਿੱਚ ਬੈਠ ਕੇ ਤੇਰੀ ਪ੍ਰਸੰਨਤਾ ਲੈਣ ਲਈ। ਹਰ ਆਲਾਪ ਵਿੱਚ ਹਰ ਸੁਰ ਤੇ ਯਤਨ ਸਾਡਾ ਹੁੰਦਾ, ਗਲੇ ਤੋਂ ਸੁਰ ਲੱਗਦੀ ਏ ਪਰ ਅੰਦਰ ਦਾ ਧਿਆਨ ਹੁੰਦਾ ਕਿ ਇਸ ਆਲਾਪ ਤੇ ਇਸ ਸੁਰ ਤੇ ਬਾਦਸ਼ਾਹ ਹੁਣੇ ਪ੍ਰਸੰਨ ਹੋਵੇਗਾ। ਅਸੀਂ ਗਾਉਂਦੇ ਹਾਂ ਕੇਵਲ ਤੈਨੂੰ ਖੁਸ਼ ਕਰਨ ਲਈ, ਮੇਰਾ ਉਸਤਾਦ ਗਾਉਂਦਾ ਕੇਵਲ ਰੱਬ ਨੂੰ ਖੁਸ਼ ਕਰ। ਉਹ ਪਰਮਾਤਮਾ ਲਈ ਗਾ ਰਿਹਾ ਹੈ, ਅਸੀਂ ਤੇਰੇ ਲਈ ਗਾ ਰਹੇ ਹਾਂ। ਉਹ ਰੱਬ ਲਈ ਗਾਉਂਦਾ ਹੈ, ਅਸੀਂ ਸੋਨੇ ਲਈ ਗਾਉਂਦੇ ਹਾਂ। ਉਹ ਆਪਣੇ ਆਤਮਕ ਸ਼ਾਂਤੀ ਲਈ ਗਾਉਂਦਾ ਹੈ, ਅਸੀਂ ਕੇਵਲ ਤੇਰੇ ਟਕਿਆਂ ਲਈ ਗਾਉਂਦਾ ਵਾਂ। ਸੱਚ ਜਾਣੋ ਗੁਰਮੁਖੋ, ਸ਼ਬਦ ਵਿਚਾਰ ਹੋਵੇ, ਕੀਰਤਨ ਹੋਵੇ, ਪਾਠ ਹੋਵੇ, ਜਿੰਨੀ ਦੇਰ ਤੱਕ ਧਰਮ ਦਾ ਕਰਮ ਕੇਵਲ ਰੱਬ ਨੂੰ ਸਮਰਪਿਤ ਹੋ ਕੇ ਨਾ ਕੀਤਾ ਜਾਏ ਓਨੀ ਦੇਰ ਤੱਕ ਉਹ ਕਰਮ ਸਫਲ ਨਹੀਂ। ਸਫਲ ਹੋਵੇ ਜਿੱਥੇ ਮੂੰਹ ਮਨ ਤੇ ਹਿਰਦਾ ਇੱਕ ਹੋ ਕੇ ਤਲ ਹੀਲ ਤੋਂ ਪਰਮਾਤਮਾ ਦੇ ਗੀਤ ਗਾਏ ਜਾਣ। ਸ਼ਬਦ ਵਿਚਾਰ ਹੋ ਰਹੀ ਹੈ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਪਾਠ ਪੜਿਓ। ਪਾਠ ਕੀਤੇ ਗਏ। ਅੱਜ ਦਾ ਵਿਸ਼ਾ ਏਵੇ ਹੋਮ, ਜੱਗ, ਤੀਰਥ, ਪਾਠ, ਪੂਜਾ, ਇਹਨਾਂ ਕੁਝ ਕਰਕੇ ਵੀ ਅੰਦਰ ਦੀ ਮੈਲ ਕਿਉਂ ਨਹੀਂ ਜਾ ਰਹੀ? ਤੇ ਗੁਰੂ ਅਰਜਨ ਸਾਹਿਬ ਦੀ ਅਸ਼ਟਪਦੀ ਅਸੀਂ ਆਧਾਰ ਬਣਾਈ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਆਂਗਮ ਸਾਧੇ। ਨਿਵਲੀ ਕਰਮ ਵੀ ਕੀਤੇ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨਾ ਕੁਝ ਕਰਕੇ ਪੰਚ ਜਨਾ ਸੋ ਸੰਗ ਨਾ ਛੁਟਕਿਓ। ਪਾਠ ਪੜਨ ਦਾ ਮਤਲਬ ਸੀ ਕਾਮ ਕਿਤੇ ਘੱਟ ਜਾਂਦਾ, ਪਾਠ ਦਾ ਮਤਲਬ ਸੀ ਕ੍ਰੋਧ ਦਾ ਕਿਤੇ ਅੰਦਰੋਂ ਖਾਤਮਾ ਹੋ ਜਾਂਦਾ, ਕੀਰਤਨ ਦਾ ਮਤਲਬ ਸੀ ਕਿਤੇ ਅੰਦਰ ਦੀ ਮੈਲ ਉਤਰ ਜਾਂਦੀ। ਮੇਰੇ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ ਸੈਸਕ੍ਰਿਤੀ ਵਿੱਚ, ਸਾਡੇ ਪ੍ਰਸ਼ਨ ਦਾ ਉੱਤਰ ਦਿੱਤਾ। ਕਹਿਣ ਲੱਗੇ ਲੋਕ ਕਹਿੰਦੇ ਨੇ ਵੀ ਕਿਉਂ ਰਾਜ ਪਦਵੀ ਤੇ ਬੈਠਾ ਜਪ ਨਹੀਂ ਤਪ ਨਹੀਂ? ਕਹਿਣ ਲੱਗੇ ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪਤੇ। ਦਾਨੰਗ ਪਰਾ ਪੂਰਬੇਨ, ਪੂਰਬਲੇ ਕੀਤੇ ਹੋਏ ਕਿਤੇ ਸ਼ੁਭ ਕਰਮ ਅੱਗੇ ਆ ਗਏ ਤੇ ਰਾਜ ਪਦਵੀਆਂ ਮਿਲ ਗਈਆਂ। ਕਰਮਾਂ ਤੋਂ ਬਿਨਾਂ ਤੇ ਨਹੀਂ ਮਿਲਦੀ ਨਾ। ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪਤੇ, ਰਾਜ ਪਦਵੀਆਂ ਮਿਲ ਗਈਆਂ ਵਪ੍ਰੀਤ ਬੁੱਧਿਅੰਗ। ਪਰ ਜਦੋਂ ਪਦਵੀ ਤੇ ਬੈਠੇ ਮਤ ਮਾਰੀ ਗਈ। ਵਪ੍ਰੀਤ ਬੁੱਧਿਅੰਗ, ਅਕਲ ਵਾਲਾ ਖਾਨਾ ਜਿਹੜਾ ਉਹ ਸੜ ਗਿਆ। ਵਪ੍ਰੀਤ ਬੁੱਧਿਅੰਗ ਮਾਰਤ ਲੋਕੈ, ਪਰਤ ਕੇ ਜਿਨ੍ਹਾਂ ਨੇ ਬਣਾਇਆ ਉਹਨਾਂ ਉੱਤੇ ਹੀ ਜ਼ੁਲਮ ਕਰਨ ਲੱਗ ਪਏ। ਨਾਨਕ ਚਿਰੰਕਾਲ ਦੁੱਖ ਭੋਗਤੇ, ਅਨੇਕਾਂ ਸਮੇਂ ਲਈ ਫਿਰ ਇਹੋ ਜਿਹਾ ਦੁੱਖ ਪਾਉਂਦੇ। ਮੈਂ ਜਿਹੜੀ ਬੇਨਤੀ ਕਰ ਰਿਹਾ, ਹਜ਼ੂਰ ਗੁਰੂ ਅਰਜਨ ਸਾਹਿਬ ਨੇ ਮਿਹਰ ਕੀਤੀ, ਕਹਿਣ ਲੱਗੇ ਰਾਜ ਲੀਲਾ ਰਾਜਨ ਕੀ ਰਚਨਾ। ਰਾਜਾ ਤਖ਼ਤ ਤੇ ਬੈਠਾ, ਅਨੇਕਾਂ ਤਰ੍ਹਾਂ ਦੇ ਅਡੰਬਰ ਰਚੇ, ਕਰਿਆ ਹੁਕਮ ਅਫਾਰਾ, اپنے حکم جاری کر دیتے، حکم نامے کڈن لگ پیا، راج لیلا راجن کی رچنا کریا، حکم اپارا، سیج سوہنی، سیج بھی چنگی ہے، چندن چوواں اپنے تن دے اتے، اتر فلیلا بھی راجے نے لائیاں، سچے پادشاہ کی اے بندہ اج راج بھوگدا، اگے مکتا ہے، کہن لگے نہیں نرک کور کا دوارا، اے گرو ارجن صاحب دے بچن نے، کہندے نے اصل وچ اے نرکا دے دروازے دا اے دا پہلا سٹیپ ہے، راج لیلا راجن کی رچنا کریا، حکم پارا، سیج سونی چندن چوا، نرک کور کا دوارا، ہے سچے پادشاہ، لوگ کہن گے خر گالی کھنڈن ہو گئی، پاٹ پڑیو بھی کھنڈن ہو گیا، من کامنا تیرت جے بسیو بھی، مون پیو کر پاتی رہو، پوجا ارچا جوگ سد ارسن چوراسی کن کامنی، سب کچھ کھنڈن تے کریے کی؟ میرے گرو ارجن صاحب کہندے جے اندر دی میل تونی آ نا، سچ جانی اندر دی ترقی ہوندی، خار کیرت ساد سنگت ہے، پرماتما دی کیرتی کر سادھواں دی سنگت وچ بیٹھ کے، پربھو نو یاد کر پیارے رب دی بندگی کرن والیاں دی سنگت وچ بیٹھ کے، ہر کیرت سادھ سنگت ہے، سر کرمن کہ کرما کو نانک تس پیو پراپ، جس پرب لکھے کا لینا، تیرو شیوک اے رنگ ماتا، تیرو شیوک اے رنگ ماتا، پیو کرپال دین دکھ پنجن، خار ہر کیرتن اے من راتا رہاؤ، دوجا کہندے تیرا شیوک کیول کیرتی وچ شب تو صلاح بھی جڑ گئے، پیارے ہو پرماتما دی کیرتی ساڈے اندر دی میل نو توندی ہے، میرے تن گرو امرداس کرپالو جی نے اج دے اس امرت بچن وچ میر کیتی تے ارمب وچ بخشش کردیوں فرمایو نے کہ خوم ہون کرنے، جگ کرنے، سب تیرتھاں سارے تیرتھاں دا رٹن کرنا، پڑھ پنڈت تھکے پران، ہو ہون کیتے، یگ کیتے، تیرتھاں دا اشنان کیتا، پنڈت دا ارتھ وڈے وڈے ودوان پران آدک گرنت جڑے نے پڑھ دے تھک گئے، سچے پادشاہ کہندے نے پھر کی یگ کرے، ہون کیتے، کہن لگے پیاریا بکھ مایا موہ نہ مٹی، یگ کر کے یگ کدے لی کرنے پے، ساری دکان چل جائے پیارے، مایا لی رب لی تے نہیں، تیرتھ کدے لی جانے پے، اس کر کے ساڈا کاروبار چل جائے، کاروبار لی کہ رب لی نہیں، اج سچ جانو بہتات جیڑی پیڑ دھرم استھانا تے ملدی ہے، او بہتات وچ پیڑ کیول اپنے سنسار لی ہے، پرلوک لی نہیں، پرلوک لی کٹاما ٹاما ہوندا ہے، صاحب کہندے نے جے خو ہمن کیتے، یگ کیتے، تیرتھاں تے گیا، پوتھیاں پڑھ پڑھ کے تو تھک گیو، خوم جگ سب تیرتھاں پڑھ پنڈت تھکے پران، پڑھ پڑھ کے پنڈت تھک گئے، بکھ مایا موہ نہ مٹی، پر مایا والا موہ او تا اندروں مٹے ہی نہیں، مایا دا کتا اسی طرح پونکی جاندا اندر نو ٹکا نہیں، سچے پادشاہ میر پہ کردے نے پیارے، وچ خومے آمن جان، تے جس بندے دا مایا دا موہ نہیں مٹیا مت سمجھو او بندہ ہنکار تو بچ جائے گا، سچے پادشاہ جی نے شب کرما نو بھی ہنکار والے پاسے لے جان والے کہ بھی یہ بھی کرم جڑے نے ہنکار وال جاندے نے، اسی گرو ارجن صاحب کرپالو جی دی سکھ منی صاحب دی بانی وچ بچن پڑھنے ہاں، آپس کو کرم ونت کہاوے، کرم ونت در تے میں شب کرمی ہاں، جنم مرے بہ جون پرماوے، جمدا تے مردا رہندا ہے، اندر دی خومے نہیں مٹی، یگ کیتے، تیرتھاں تے گئے، ہون کیتے، پیارے مٹانی تا اندر والی خوم ہے، خوم کیویں مٹے؟ اصل وچ سب تو وڈی سمسیا اے وے، کوئی وی بندہ ایک ادھا، ویسے سی ادھا شبد ورتیا بابا جی نے، جڑا بانی وچ کہیا نا، جن نانک کوٹن میں کوو، ہن کروڑ وچوں کوو دا ارتھ ایک وچن ہے، کروڑاں وچوں کئی نہیں کیا، جن نانک کوٹن میں کوو نارائن جہیں چیت، ہین ورلے نہ ہی کنے، بابا جی نے کہا جگ میں اتم کادیاں ورلے کے ہی کے، کوئی ٹاما ٹاما جس اس جڑا اس خومے نو مسل واسطے تریا تریا ہے، ایک کیویں مٹے؟ ਬਾਬਾ ਜੀ ਦਾ ਅਸੀਂ ਬੜੀ ਵਾਰੀ ਇਹ ਬਚਨ ਪੜ੍ਹਦੇ ਹਾਂ, ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਮਿਤਰੰਗ ਤਜੰਤ ਸ਼ਤਰੰਗ ਦੜੰਤ ਅਨਕ ਮਾਇਆ ਬਸਤੀਰ ਨੈ ਆਵੰਤ ਜਾਵੰਤ ਥਾਕੰਤ ਜੀਆ ਦੁੱਖ ਸੁਖ ਬਹੁ ਭੋਗਣੈ ਪਰਮ ਭਿਆਨ ਉਦਿਆਨ ਰਮਣੰਗ ਮਾਂ ਬਿਕਟ ਅਸਾਧ ਰੋਗਣੈ। ਹੰਕਾਰ ਕੀ ਕਰਦਾ ਹੈ? ਹੇ ਜਨਮ ਮਰਨ ਮੂਲੰਗ, ਜਨਮ ਤੇ ਮਰਨ ਦਾ ਮੂਲ ਜਿਹੜਾ ਉਹ ਹੈ ਹੀ ਅਹੰਗ ਹਉਮੈ, ਮੈਂ ਹਾਂ। ਤੇ ਪਿਆਰਿਓ, ਜਦੋਂ ਮੈਂ ਮਿਟ ਜਾਏ, ਜਦੋਂ ਹਉਮ ਮਰ ਜਾਏ, ਬੀਜ ਹੀ ਜਦੋਂ ਖਤਮ ਹੋ ਗਿਆ, ਰੁੱਖ ਕਿੱਥੋਂ ਨਿਕਲੇਗਾ? ਬਾਬਾ ਜੀ ਨੇ ਕਿਹਾ ਮੂਲ ਤਾਂ ਹਉਮੈ ਮੈਂ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਤੇ ਜਦੋਂ ਬੰਦਾ ਹੰਕਾਰ ਵਿੱਚ ਆਉਂਦਾ, ਮਿੱਤਰੰਗ ਤਜੰਤ, ਉਦੋਂ ਮਿੱਤਰਾਂ ਨੂੰ ਛੱਡ ਦਿੰਦਾ ਹੈ। ਸ਼ਤਰੰਗ ਦ੍ਰਿੜੰਤ, ਉਦੋਂ ਦੁਸ਼ਮਨਾਂ ਨਾਲ ਉਹ ਖੱਤ ਵਧਾਉਂਦਾ ਹੈ। ਇਹਦੇ ਦੋ ਪੱਖੀ ਅਰਥ ਹੋਣਗੇ। ਹੰਕਾਰੀ ਬੰਦਾ ਅਕਸਰ ਧਨੀ ਹੋ ਜਾਏ, ਮਾੜੇ ਮਿੱਤਰਾਂ ਵੱਲ ਪਿੱਠ ਕਰ ਲੈਂਦਾ ਹੈ, ਹਕੀਕਤ ਹੈ। ਹੰਕਾਰੀ ਬੰਦਾ ਮਿੱਤਰਾਂ ਨੂੰ ਛੱਡ ਕੇ ਦੁਸ਼ਮਨਾਂ ਨਾਲ ਆਪਣੇ ਖੱਤ ਮਿਲਾਏਗਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਖੇ ਹੰਕਾਰ ਤੂੰ ਜਨਮ ਮਰਨ ਦਾ ਮੂਲ ਹੈ, ਤੂੰ ਜਨਮ ਮਰਨ ਦਾ ਪਵਾੜਾ, ਤੂੰ ਬੀਜ ਹੈ। ਜਿਹੜਾ ਤੇਰੀ ਗ੍ਰਿਫਤ ਵਿਚ ਆ ਗਿਆ, ਉਹਨੇ ਸੱਤ ਸੰਤੋਖ ਦਇਆ ਧਰਮ ਧੀਰਜ ਖਿਮਾ ਮਿੱਤਰਾਂ ਨੂੰ ਛੱਡ ਦਿੱਤਾ, ਕਾਮ ਕ੍ਰੋਧ ਲੋਹ ਮੋਹ ਈਰਖਾ ਚੁਗਲੀ ਨੂੰ ਆਪਣੇ ਦੋਸਤ ਬਣਾ ਲਿਆ। ਜਿਹੜੇ ਮਿੱਤਰ ਸਨ ਉਹ ਛੱਡ ਦਿੱਤੇ, ਜਿਹੜੇ ਦੁਸ਼ਮਣ ਸਨ ਉਹਨਾਂ ਨਾਲ ਹੱਥ ਮਿਲਾ ਲਿਆ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਕ ਮਾਇਆ ਬਸਤੀਰ ਨੈ ਆਵੰਤ ਜਾਵੰਤ ਥਾਕੰਤ ਜੀਆ। ਦੇਖ ਇਹ ਜਿੰਦ ਆਉਂਦਿਆਂ ਜਾਂਦਿਆਂ ਜੰਮਦਿਆਂ ਮਰਦਿਆਂ ਥੱਕ ਗਈ, ਆਵੰਤ ਜਾਵੰਤ ਥਾਕੰਤ ਜੀਆ ਦੁੱਖ ਸੁੱਖ ਬਹੁ ਭੋਗਣੈ ਭਰਮ ਭਿਆਨ ਉਦਿਆਨ ਰਮਣੰਗ ਮਾਂ ਬਿਕਟ ਅਸਾਧ ਰੋਗਣੈ। ਬਾਲਾ ਬਿਕਟ ਬੜਾ ਅਸਾਧ ਰੋਗ ਹੈ। ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਿਟ ਸਕਦਾ ਹੈ। ਕਿਵੇਂ ਜੀ? ਬੈਦੰਗ ਪਾਰ ਬ੍ਰਹਮ ਪਰਮੇਸ਼ਰ, ਹਉਮੈ ਦਾ ਇਲਾਜ ਜੇ ਕਿਸੇ ਕੋਲ ਹੈ ਤੇ ਕੇਵਲ ਪਰਮਾਤਮਾ ਕੋਲ। ਪਰਮਾਤਮਾ ਵੈਦ ਹੈ ਜਿਹੜਾ ਹਉਮੈ ਨੂੰ ਮਿਟਾਏ। ਬੈਦੰਗ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਹਰ ਹਰ ਖਰੇ। ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਜੇ ਰੱਬ ਮਿਹਰ ਕਰੇ ਤੇ ਉਹ ਬਖਸ਼ਿਸ਼ ਕਰੇ ਤੇ ਅੰਦਰ ਦੇ ਖੌਂ ਦਾ ਬੀਜ ਮਰਦਾ ਹੈ। ਟੋਡੀ ਰਾਗ ਵਿਚ ਅਸੀਂ ਇਕ ਬਚਨ ਪੜ੍ਹਦੇ ਹਾਂ, ਐਸੋ ਗੁਣ ਮੇਰੋ ਪ੍ਰਭ ਜੀ ਕੀ। ਇੱਥੇ ਗੁਣ ਦਾ ਅਰਥ ਇਹ ਨਹੀਂ ਲੈਣਾ ਵੀ ਰੱਬ ਨੇ ਇਹ ਗੁਣ ਦਿੱਤਾ, ਇੱਥੇ ਗੁਣ ਦਾ ਅਰਥ ਪਰਉਪਕਾਰ ਹੈ। ਆਪਾਂ ਪੜ੍ਹਦੇ ਹਾਂ ਰਮਈਆ ਕੇ ਗੁਣ ਚੇਤ ਪ੍ਰਾਨੀ, ਪਰਮਾਤਮਾ ਦੇ ਪਰਉਪਕਾਰ ਨੂੰ ਚੇਤੇ ਕਰ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਹਉਮੈ ਆਪਣੀ ਕਮਾਈ ਨਾਲ ਨਹੀਂ, ਐਸੋ ਗੁਣ ਇਹ ਪਰਉਪਕਾਰ ਮੇਰੇ ਪ੍ਰਭੂ ਨੇ ਕੀਤਾ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕੀ ਪਰਉਪਕਾਰ ਕੀਤਾ? ਪੰਚ ਦੋਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀ। ਬੰਧਨ ਤੋੜ ਛੋਰ ਬਿਖਿਆ ਤੇ, ਬੰਧਨ ਤੋੜ ਦਿੱਤੇ। ਬਿਖਿਆ ਦਾ ਅਰਥ ਹੈ ਮਾਇਆ ਤੋਂ ਛੁਡਾ ਦਿੱਤਾ। ਬੰਧਨ ਤੋੜ ਛੋਰ ਬਿਖਿਆ ਤੇ, ਗੁਰ ਕੋ ਸ਼ਬਦ ਮੇਰਾ ਖੀਆ ਦੀਨ। ਜਿਸ ਹਿਰਦੇ ਵਿਚ ਅੰਗ ਦਾ ਬੀ ਸੀ, ਮੇਰੇ ਗੁਰੂ ਨੇ ਕਿਰਪਾ ਕਰਕੇ ਉਸ ਅੰਗ ਦੀ ਥਾਂ ਤੇ ਆਪਣਾ ਸ਼ਬਦ ਟਿਕਾ ਦਿੱਤਾ। ਬੰਧਨ ਤੋਰ ਛੋਰ ਬਿਖਿਆ ਤੇ, ਗੁਰ ਕੋ ਸ਼ਬਦ ਮੇਰਾ ਖੀਆ ਰਹਿ ਦੀਨ। ਰੂਪ ਅਨ ਰੂਪ ਮੋਰੋ ਕੱਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਏ ਖਰ ਰੰਗ ਪੀਦ। ਪਿਆਰੇ ਦੇ ਪ੍ਰੇਮ ਨੇ ਮੇਰੇ ਅੰਦਰ ਨੂੰ ਪੇਨ ਦਿੱਤਾ। ਹਜ਼ੂਰ ਅੱਜ ਕਹਿ ਰਹੇ ਨੇ, ਹੋਮ ਕਰਨੇ ਯੱਗ ਕਰਨੇ ਤੀਰਥਾਂ ਤੇ ਜਾਣਾ, ਤੂੰ ਪਾਠ ਪਠਨ ਕਰੇ, ਜੇ ਤੇਰੇ ਅੰਦਰ ਦੀ ਮਾਇਆ ਦੀ ਭੁੱਖ ਨਹੀਂ ਮਰੀ। ਵਿਚ ਹਉਮੈ ਆਵਣ ਜਾਣ, ਇਹ ਹਉਮੈ ਦਾ ਚੱਕਰ ਤੇਰਾ ਮਿਟਣਾ ਨਹੀਂ, ਹਉਮੈ ਦੇ ਚੱਕਰ ਨੇ ਤੈਨੂੰ ਛੱਡਣਾ ਨਹੀਂ। ਤੇ ਅਸੀਂ ਕੇਵਲ ਬਾਹਰ ਦੇ ਕਰਮ ਕਾਂਡਾਂ ਨੂੰ ਨਾ ਸਮਝੀਏ, ਪਰਮਾਤਮਾ ਦੀ ਪ੍ਰਾਪਤੀ। ਹੁਣ ਰੱਬ ਨੇ ਸਾਨੂੰ ਇੰਨਾ ਕੋਈ ਦਿੱਤਾ, ਬੰਦਾ ਫਿਰ ਪਸ਼ੂਆਂ ਵਾਲੇ ਕਰਮ ਕਰੀ ਜਾਂਦਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ, ਜੇ ਤੂੰ ਇਹ ਸਮਝੀ ਬੈਠਾ ਵੀ ਤੀਰਥ ਇਸ਼ਨਾਨ ਹੀ ਮੇਰੀ ਮੁਕਤੀ ਦਾ ਸਾਧਨ ਹੈ, ਤੇ ਕਹਿਣ ਲੱਗੇ ਪਿਆਰਿਆ ਡੱਡੂਆਂ ਵੱਲ ਝਾਤੀ ਮਾਰ, ਤੂੰ ਬੰਦਾ ਹੈ ਕਿ ਤੂੰ ਮੇਂਢਕ ਹੈ? ਡੱਡੂ ਵੀ ਰੋਜ਼ ਪਾਣੀ ਵਿਚ ਨਹਾਉਂਦੇ ਨੇ। ਜੇ ਤੂੰ ਇਹ ਸਮਝੇ ਮੇਰੀਆਂ ਜਟਾਵਾਂ, ਕਿਉਂਕਿ ਕਈ ਸੱਜਣ ਜਟਾਵਾਂ ਵਧਾਉਂਦੇ ਨੇ, ਲਾ ਲਾ ਕੇ ਦੁੱਧ, ਇਹਨਾਂ ਦਾ ਬੋੜ ਦਾ ਦੁੱਧ ਜਿਹੜਾ ਨਿਕਲਦਾ ਨਾ, ਉਹਦੇ ਨਾਲ ਕੇਸਾਂ ਨਾਲ ਮਲੀਏ ਤੇ ਉਹ ਜਟਾਂ ਬਣ ਜਾਂਦੀ। ਉਹਨਾਂ ਨੇ ਵਾਲ ਵਧਾ ਕੇ ਜਟਾਵਾਂ ਬਣਾ ਲਈਆਂ। ਕਹਿਣ ਲੱਗੇ ਜੇ ਜਟਾਵਾਂ ਬਣਾਉਣ ਰੱਬ ਮਿਲਦਾ ਤੇ ਜਿਸ ਬੋੜ ਦਾ ਦੁੱਧ ਤੂੰ ਆਪਣੇ ਵਾਲਾਂ ਨੂੰ ਲਾਉਣਾ ਨਾ, ਇਸ ਬੋੜ ਦੇ ਤਣੇ ਵਿੱਚੋਂ ਵੀ ਇਹਦੀਆਂ ਟਾਹਣੀਆਂ ਵਿੱਚੋਂ ਵੀ ਇਹਦੀਆਂ ਜਾੜਾਂ ਨਿਕਲ ਆਈਆਂ, ਇਹਨੂੰ ਰੱਬ ਕਿਉਂ ਨਾ ਮਿਲ ਗਿਆ। ਭਾਈ ਜੀ ਦੇ ਬਚਨ ਨੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਜਲਵਾਸੀ, ਵਾਲ ਵਧਾਇਆ ਜੇ ਮਿਲੇ ਬੜ ਜਟਾਂ ਪਲਾਸੀ। ਜੇ ਤੂੰ ਕਹਿ ਮੇਰੀਆਂ ਬੜੀਆਂ ਵੱਡੀਆਂ ਜਟਾਵਾਂ, ਬੜ ਜਟਾਂ ਪਲਾਸੀ, ਨੰਗੇ ਰਹਿ ਜੇ ਮਿਲੇ ਬਨ ਮਿਰਗ ਉਦਾਸੀ। ਤੇ ਭਾਈ ਜੈ ਭਾਈ ਸਾਹਿਬ ਭਾਈ ਗੁਰਦਾਸ ਅਖੀਰ ਤੇ ਕਹਿੰਦੇ ਨੇ ਚੁੱਪ ਕੀਤੇ ਜੇ ਪਾਈਏ ਪਸ਼ੂਆਂ ਜੜ ਹਾਸੀ, ਬਿਨ ਗੁਰ ਮੁਕਤ ਨਾ ਹੋਵੀ ਗੁਰ ਮਿਲੇ ਖਲਾਸੀ। ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਤੋਂ ਬਿਨਾਂ ਆਤਮਕ ਤਰੱਕੀ ਨਹੀਂ। ਮੇਰੇ ਗੁਰੂ ਕਲਗੀਧਰ ਜੀ ਨੇ ਇਹੀ ਬਚਨ ਕਿਹਾ ਸੀ ਪਿਆਰਿਓ, ਅੰਦਰ ਦੀ ਪ੍ਰੀਤ ਤੇ ਪ੍ਰਤੀਤ ਨੂੰ ਪਰਪੱਕ ਕਰੀਏ, ਬਾਹਰ ਦੇ ਪਖੰਡ ਬਿਲਕੁਲ ਛੱਡ ਦੇਈਏ, ਭਾਵੇਂ ਨਾਮ ਸਿਮਰਨ ਕਰਕੇ। ਐਵੇਂ ਵਿਖਾਵੇ ਨਾਲ ਕਦੀ ਰੱਬ ਨਹੀਂ ਮਿਲਦਾ ਹੁੰਦਾ। ਮੈਂ ਇੱਕ ਬੇਨਤੀ ਕਰਾਂ, ਦੋ ਗੱਲਾਂ ਆਮ ਤੌਰ ਤੇ ਲੋਕ ਕਹਿੰਦੇ ਸਨ, ਭੋਗ ਭੋਜਨ, ਇਹ ਵਿਖਾਵੇ ਵਿੱਚ ਨਹੀਂ। ਭੋਗ ਤੇ ਭੋਜਨ ਪਰਦੇ ਵਿੱਚ ਹੀ ਹੈ। ਤੇ ਤੀਜੀ ਲੱਖ ਲੋਕ ਇਹ ਗੁੱਲ ਹੋਰ ਗੱਲ ਕਹਿੰਦੇ ਨੇ, ਕੇਵਲ ਭੋਗ ਭੋਜਨ ਕੀ ਨਹੀਂ, ਭਜਨ ਵੀ ਵਿਖਾਵੇ ਤੋਂ ਰਹਿਤ ਹੋਣਾ ਚਾਹੀਦਾ ਹੈ। ਵਿਖਾਵਾ ਸਾਡੀ ਜ਼ਿੰਦਗੀ ਵਿੱਚ ਰੁਕਾਵਟ ਬਣੇਗਾ, ਵਿਖਾਵੇ ਨਾਲ ਕਦੀ ਪ੍ਰਾਪਤੀ ਨਹੀਂ। ਮੇਰੇ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਬਹੁਤ ਸੋਹਣੀ ਇੱਕ ਉਦਾਹਰਣ ਦਿੱਤੀ, ਸੌ ਸਾਖੀ ਦਾ ਕਵਿਤ ਹੈ। ਕਹਿੰਦੇ ਨੇ ਕਈ ਬੰਦੇ ਐਵੇਂ ਉੱਚੀ ਉੱਚੀ ਰੋਈ ਜਾਣਗੇ। ਦੇਖੋ ਬੈਰਾਗ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਈ ਵਾਰੀ ਅੰਦਰ ਦਾ ਕੜ ਪਾੜ ਜਾਂਦਾ, ਬੰਦੇ ਤੋਂ ਨਹੀਂ ਸਹਿਆ ਜਾਂਦਾ। ਪਰ ਜੇ ਹੁਣ ਸੰਗਤ ਬੈਠੀ ਹੋਵੇ, ਗੁਰਾਮ ਰਾਮ ਰਾਮ ਜਪਦੇ ਹੋਣ, ਪ੍ਰਭੂ ਪ੍ਰਭੂ ਵਾਹਿਗੁਰੂ ਵਾਹਿਗੁਰੂ ਜਪਦੇ ਨੂੰ ਉੱਚੀ ਉੱਚੀ ਉੱਠ ਕੇ ਚੀਕਾਂ ਮਾਰਨ ਲੱਗ ਪਏ, ਕੋਈ ਸਿਆਣਪ ਥੋੜਾ। ਕਹਿੰਦੇ ਨੇ ਜੇ ਇਹ ਸਮਝੀਏ ਵੀ ਬੜਾ ਰੋਂਦਾ ਕੀਰਤਨ ਵਿੱਚ, ਕਹਿਣ ਲੱਗੇ ਰੋਣ ਦਾ ਰੱਬ ਨਹੀਂ ਮਿਲਦਾ। ਜਿੱਦਣ ਨੌਜਵਾਨ ਦੀ ਮੌਤ ਹੋਈ, ਸਾਰੇ ਪਿੰਡ ਦੀਆਂ ਬੁੱਢੀਆਂ ਰੋ ਰੋ ਕੇ ਦੋਹਤੜਾਂ ਮਾਰ ਮਾਰ ਕੇ ਕਮਲੀਆਂ ਹੋ ਗਈਆਂ, ਮਰਿਆ ਜਿਉਂਦਾ ਹੋ ਗਿਆ ਸੀ। ਕਹਿੰਦੇ ਨੇ ਨਹੀਂ, ਰੋਵਰ ਤਰੀਜ ਪਰ ਹੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਰੋਂਦੀ ਕੇਵਲ ਰੱਬ ਰੀਝਦਾ ਹੋਵੇ ਤੇ ਮਰਿਆ ਹੋਇਆਂ ਵਾਸਤੇ ਇਸਤਰੀਆਂ ਰੋਂਦੀਆਂ ਪਈਆਂ ਨੇ, ਉਹ ਜਿਉਂਦੇ ਕਿਉਂ ਨਾ ਹੋ ਗਏ। ਇਹ ਚ ਕੋਈ ਸ਼ੱਕ ਨਹੀਂ, ਮੈਂ ਨੀਰ ਵਹਿ ਵਹਿ ਚੱਲੇ ਜੀ, ਉਹ ਅੰਦਰ ਦੀ ਖੇਡ ਹੈ। ਤੇ ਜੇ ਕਿਤੇ ਬੈਰਾਗ ਆਉਂਦਾ, ਗੁਰੂ ਦੇ ਸਾਹਮਣੇ ਟੇਕ ਕੇ ਆਪਣੇ ਅੰਦਰ ਨੂੰ ਜੇ ਖੌਲਿਆ ਕਰ ਲਏਗਾ ਨਾ, ਤੇ ਤੇਰਾ ਅੰਦਰ ਸਾਫ਼ ਹੋ ਜਾਏਗਾ। ਕਿਉਂਕਿ ਹੁਣ ਅਸੀਂ ਆਪਣੇ ਢੰਗ ਨਾਲ ਵੀ ਬਣਾਈਏ, ਜੇ ਕੋਈ ਸੱਜਣ ਚਲਾਣਾ ਕਰ ਜਾਂਦਾ ਨਾ ਬਹੁਤ ਨਜ਼ਦੀਕੀ, ਤੇ ਅੱਖਾਂ ਚ ਪਾਣੀ ਆ ਜਾਏ, ਅਸੀਂ ਯਕ ਲਕ ਕਹਿੰਦੇ ਹਾਂ ਲਓ ਜੀ ਇਹ ਤਾਂ ਰੋ ਪਿਆ। ਢਾਹਾਂ ਨਹੀਂ ਮਾਰਨੀਆਂ, ਪਰ ਜਿੱਥੇ ਪ੍ਰੇਮ ਦੀ ਖੇਡ ਹੋਵੇ ਉਥੋਂ ਨੇਤਰਾਂ ਵਿੱਚੋਂ ਨੀਰ ਛਲਕਦਾ ਹੈ। ਨਾਨਕ ਰੁੰਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ, ਦਾ ਲੇਵੇ ਕਾਰਨ ਦੁਨੀਆ ਰੋਈਏ। ਧੰਦੇ ਦੀ ਖਾਤਰ ਨਾ ਰੋ, ਪਿਆਰ ਦਾ ਨੀਰ ਪਿਆਰ ਦਾ ਜਲ ਜੇ ਨੇਤਰਾਂ ਵਿੱਚੋਂ ਹੁੰਦਾ ਤੇ ਅਸੀਂ ਇਹਨੂੰ ਕਹਿ ਦਈਏ ਲਓ ਜੀ ਇਹ ਤਾਂ ਗੁਰਮਤ ਤੋਂ ਉਲਟ ਹੈ ਜੀ, ਪੱਥਰ ਮਨ ਨਹੀਂ ਸਿੱਖਦਾ। ਇਹ ਠੀਕ ਹੈ, ਬੈਰਾਗ ਵਿੱਚ ਅੱਖਾਂ ਛਲਕਦੀਆਂ ਨੇ, ਉਹ ਡਰਾਵਣੀਆਂ ਢਾਹਾਂ ਨਹੀਂ ਮਾਰਦਾ, ਸਿਆਪੇ ਨਹੀਂ ਕਰਦਾ। ਗੁਰਬਿਲਾਸ ਵਿੱਚ ਇੱਕ ਬਚਨ ਲਿਖਿਆ ਹੈ, ਆਪ ਜੀ ਨਾਲ ਸ਼ਾਇਦ ਸਾਂਝਾ ਵੀ ਕੀਤਾ ਸੀ, ਜਿਸ ਦਿਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ਸਾਂਝੀ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੱਥੀ ਇਸ਼ਨਾਨ ਕਰਾਇਆ, ਤੇ ਜਦੋਂ ਬਾਬਾ ਸਾਹਿਬ ਜੀ ਦੀ ਅਰਥੀ ਚੁੱਕ ਕੇ ਘਰੋਂ ਲਿਜਾਣ ਲੱਗੇ, ਰਮਦਾਸ ਆਪਾਂ ਜਾਣਦੇ ਹਾਂ ਘਰ ਵੱਖਰਾ ਹੈ, ਤੇ ਬਾਬਾ ਸਾਹਿਬ ਜੀ ਦੀ ਜਿਹੜਾ ਸੰਸਕਾਰ ਵਾਲੀ ਥਾਂ ਹੈ, ਸਮਾਧਾਂ ਸ਼ਬਦ ਵਰਤਣੇ, ਉਹ ਵੱਖਰਾ ਹੈ। ਇਸ਼ਨਾਨ ਆਪ ਕਰਾਇਆ, ਹਜ਼ੂਰ ਨੇ ਆਪ ਅਰਥੀ ਤਿਆਰ ਕਰਾ ਕੇ ਚਾਰ ਜਣੇ ਮੋਢਾ ਲਾਉਣ ਲੱਗੇ, ਉਹਨਾਂ ਵਿੱਚੋਂ ਤਿੰਨਾਂ ਤੋਂ ਇਲਾਵਾ ਚੌਥੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਮੋਢਾ ਲਾਇਆ। ਸਿੱਖ ਦਾ ਜੀਵਨ ਆਪ ਮੋਢਾ ਲਾ ਕੇ ਲੈ ਗਏ, ਤੇ ਜਿਸ ਵੇਲੇ ਚਿਖਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਟਿਕਾਇਆ, ਹੋ ਸਕਦਾ ਤੁਹਾਡੇ ਵਿੱਚੋਂ ਕਈ ਸੱਜਣਾ ਉਸ ਅਸਥਾਨ ਦੇ ਦਰਸ਼ਨ ਕੀਤੇ ਹੋਣ। ਇਹ ਚਬਾਲ ਨਹੀਂ, ਤਿੰਨ ਥਾਵਾਂ ਬਾਬਾ ਬੁੱਢਾ ਸਾਹਿਬ ਨਾਲ ਸੰਬੰਧਿਤ ਨੇ। ਵੈਸੇ ਤਾਂ ਉਹ ਸਿੱਖ ਜਿੱਥੇ ਜਿੱਥੇ ਵਿਚਰਿਆ, ਪਹਿਲੀ ਥਾਂ ਕੱਥੂ ਨੰਗਲ, ਬਾਬਾ ਬੁੱਢਾ ਸਾਹਿਬ ਜੀ ਦੀ ਜਨਮ ਭੂਮੀ, ਦੂਜੀ ਥਾਂ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਬਾਬੇ ਬੁੱਢੇ ਦੀ ਬੇਰ ਜਿੱਥੇ ਬੈਠ ਕੇ ਉਸ ਸਿੱਖ ਨੇ ਸੇਵਾ ਕਰਾਈ, ਤੀਜੀ ਥਾਂ ਚਬਾਲ ਬੀੜ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਮਾਤ ਗੰਗਾ ਜੀ ਅਰਦਾਸ ਕਰਾਉਣ ਵਾਸਤੇ ਪਹੁੰਚੇ, ਤੇ ਚੌਥੀ ਥਾਂ ਉਨ੍ਹਾਂ ਦਾ ਪਿੰਡ ਰਮਦਾਸ ਜਿੱਥੇ ਉਨ੍ਹਾਂ ਨੇ ਅੰਤਲੇ ਸਮੇਂ ਚਲਾਣਾ ਕੀਤਾ, ਪੰਜਵੀਂ ਥਾਂ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ। ਜਦੋਂ ਰਮਦਾਸ ਜੋ ਬਾਬਾ ਜੀ ਦਾ ਘਰ ਵੀ ਹੈ, ਹੁਣ ਜਿਹੜੀਆਂ ਸਮਾਧਾਂ ਨੇ ਹਜ਼ੂਰ ਆਪ ਚੁੱਕ ਕੇ ਲੈ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਮੋਢਾ ਲਾਇਆ, ਅੱਜ ਉਥੇ ਦੋ ਥਾਂ ਬਣੇ ਨੇ। ਇੱਕ ਤੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਉਥੇ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਹੋਇਆ, ਤੇ ਨਾਲ ਇੱਕ ਥਾਂ ਯਾਦਗਾਰ ਹੋਰ ਬਣਾਈ ਹੈ। ਉਥੇ ਪੁੱਛੀਏ ਜੀ ਇਹ ਕਾਹਦੀ? ਕਹਿੰਦੇ ਨੇ ਜਦੋਂ ਬਾਬਾ ਸਾਹਿਬ ਜੀ ਦੇ ਤਨ ਨੂੰ ਅਗਣ ਦਿਖਾਣ ਲੱਗੇ ਸਨ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਾਲੇ ਪਾਸੇ ਖਲੋਤੇ ਸੀ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਖਲੋਤੇ ਸੀ, ਤੇ ਉਥੇ ਕਹਿੰਦੇ ਨੇ ਜਦੋਂ ਬਾਬਾ ਸਾਹਿਬ ਜੀ ਦੇ ਅੰਤਲੇ ਦਰਸ਼ਨ, ਬਾਬਾ ਬੁੱਢਾ ਸਾਹਿਬ ਜੀ ਦੇ ਅੰਤਲੇ ਦਰਸ਼ਨ ਹਜ਼ੂਰ ਨੇ ਕੀਤੇ, ਉਨ੍ਹਾਂ ਦੇ ਤਨ ਉਪਰੋਂ ਪਏ ਹੋਏ ਚਿੱਟੇ ਬਸਤਰ ਨੂੰ ਹਟਾ ਕੇ ਚਿਹਰੇ ਨੂੰ ਦੇਖਿਆ, ਤੇ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿਚ ਨੀਰ ਆਇਆ, ਪਰ ਸਾਖੀਕਾਰ ਨੇ ਕਿਹਾ ਪਛਤਾਵੇ ਦਾ ਨਹੀਂ, ਉਹ ਪ੍ਰੇਮ ਦਾ ਨੀਰ ਸੀ। ਸ਼ਬਦ ਨੇ ਚਿਖਾ ਉਪਰ ਜਬ ਧਰੀ ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ, ਅਸਨੇ ਪਿਆਰ ਦਾ ਨੀਰ ਹੈ। ਜੇ ਪਿਆਰ ਨੂੰ ਲੈ ਕੇ ਕਿਸੇ ਦੇ ਨੇਤਰ ਛਲਕਦੇ ਨੇ ਉਹ ਕੋਈ ਮਾੜੀ ਬਾਤ ਨਹੀਂ। ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਪਾਏ, ਅਸੀਂ ਕਹਿ ਜ਼ਰੂਰ ਦਿੰਦੇ ਹਾਂ, ਦੂਜੇ ਦੇ ਘਰ ਵਿੱਚ ਉਪਦੇਸ਼ਕ ਬਣ ਕੇ ਕਹਿ ਦਿੰਦੇ ਨਹੀਂ ਰੋਣਾ ਚਾਹੀਦਾ, ਤੇ ਜਿੱਦਣ ਆਪਣਾ ਕੋਈ ਚਲਾ ਜਾਏ ਨਾ ਫਿਰ ਬੰਦੇ ਨੂੰ ਪੁੱਛ ਕੇ ਦੇਖੀਏ ਵੀ ਅੰਦਰ ਕੀ ਬੀਤਦੀ ਹੈ। ਆਪਣਾ ਦੁੱਖ ਦੁੱਖ ਹੈ, ਦੂਜੇ ਦੇ ਦੁੱਖ ਨੂੰ ਅਸੀਂ ਦੁੱਖ ਸਮਝ ਕੇ ਹੰਡਾਉਂਦੇ ਹੀ ਨੇ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵੱਲ ਆਵਾਂ, ਮੈਂ ਬੇਨਤੀ ਕਰ ਰਿਹਾ ਸਾਂ ਕਿ ਜੇ ਕਿਸੇ ਨੇ ਅੰਦਰ ਦੀ ਖੌਂ ਤੋਂ ਬਚਣਾ ਹੈ, ਭਾਈ ਸਾਹਿਬ ਗੁਰੂ ਕਲਗੀਧਰ ਦੇ ਬਚਨ ਸਨ, ਰੋਵਤ ਰੀਚ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਜੇ ਤੂੰ ਕਹਿ ਮੈਂ ਬੜਾ ਵੇਲੇ ਨਾਲ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਾਪਣਾ, ਕਹਿਣ ਲੱਗੇ ਕਦੀ ਉਹਨਾਂ ਕਬੂਤਰ ਤੇ ਚਿੜੀਆਂ ਵੱਲ ਧਿਆਨ ਦੇ ਜਿਹੜੇ ਤੇਰੇ ਤੋਂ ਪਹਿਲੇ ਉੱਠੇ ਹੁੰਦੇ। ਕੀਰ ਕਪੋਤ ਪੁਕਾਰ ਉਚਾਰੀ ਨਹਾਵੈ ਦਾਦਰ ਪਾਣੀ ਵਿੱਚ, ਮਿੰਡ ਕਿਨਾਰਿਆਂ ਹੈ ਮੋਨ ਸੋ ਬ੍ਰਿਸ਼ ਹੈ, ਮੋਨ ਧਾਰੀ ਰੁੱਖ ਬਣ ਗਿਆ, ਬਾਨਰ ਜੰਗਲ ਬਾਸ ਬਨਾਰੀ, ਬਾਂਦਰ ਨੰਗੇ ਪੈਰੀ ਤੁਰੇ ਫਿਰਦੇ ਨੇ, ਉਹਨਾਂ ਕਦੀ ਜੁੱਤੀ ਪਾਈ ਨਹੀਂ। ਜੇ ਕਹੀਏ ਮੈਂ ਮੰਦਰ ਵਿੱਚ ਨਗਨ ਪੈਰ ਜਾਣਾ, ਅਸੀਂ ਜੁੱਤੀ ਪਾਣੀ ਕੋਈ ਨਹੀਂ। ਕਹਿਣ ਲੱਗੇ ਬਾਨਰ ਜੰਗਲ ਬਾਸ ਬਨਾਰੀ ਪਰ ਪਿਆਰੇ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਜੇ ਅੰਦਰ ਪਿਆਰ ਨਹੀਂ, ਪ੍ਰਤੀਤ ਨਹੀਂ, ਪ੍ਰੇਮ ਨਹੀਂ, ਗਾਉਣਾ ਤੇ ਰੋਣਾ ਇੱਕੋ ਜਿਹਾ ਹੋ ਜਾਏਗਾ। ਸੱਚੇ ਪਾਤਸ਼ਾਹ ਕਹਿੰਦੇ ਨੇ ਅੰਦਰ ਦੀ ਖੌਂ ਕਿਵੇਂ ਮਿਟੇ? ਬਾਬਾ ਜੀ ਨੇ ਬਚਨ ਕਹੇ ਨੇ ਕਿ ਖੌਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹ, ਇਹਦੇ ਵਿੱਚ ਦਵਾਈ ਹੈ। ਹੁਣ ਖੌਮੇ ਵਿੱਚ ਦਵਾਈ ਹੈ, ਇਸ ਦਾ ਅਰਥ ਥੋੜਾ ਜਿਹਾ ਸਮਝੀਏ। ਖੌਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹ, ਹੁਣ ਇਸ ਦਾ ਅਰਥ ਅਸੀਂ ਇਹ ਵੀ ਕਰਨੇ ਆ ਵੀ ਖੌਮੇ ਵਿੱਚ ਹੀ ਦਵਾਈ ਹੈ, ਤੇ ਮੈਂ ਬੇਨਤੀ ਕਰਨਾ ਹੁੰਦਾ ਇਸ ਦਾ ਅਰਥ ਆਪਾਂ ਜੇ ਤਨ ਕਰੀਏ, ਕਿਉਂਕਿ ਤਨ ਕਰਕੇ ਬੰਦਾ ਹੰਕਾਰੀ ਹੈ। ਹਉਮੈ ਰੋਗ ਮਾਨੁ ਕੋ ਦੀਨਾ, ਹੰਕਾਰੀ ਕਹਿੰਦੇ ਨੇ ਜਿਸ ਤਨ ਵਿੱਚ ਤੂੰ ਹਉਮੈ ਮੈਂ ਲੈ ਕੇ ਬੈਠਾ, ਇਸ ਤਨ ਵਿੱਚ ਰਹਿ ਕੇ ਇਹਦਾ ਦਾਰੂ ਹੈ ਕੀ? ਹਉਮੈ ਦੀਰਘ ਦੋਗ ਹੈ ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਜਾਏਗਾ ਦੁੱਖ ਜਿਸ ਸਰੀਰ ਵਿੱਚ ਰਹਿ ਕੇ ਤੂੰ ਸ਼ਬਦ ਦੀ ਕਮਾਈ ਕਰੇ। ਸਾਹਿਬ ਨੇ ਅੰਕ ਅੰਕ ਅਗਲੇ ਬਚਨ ਕਹਿ, ਸਤਿਗੁਰ ਮਿਲੇ ਮਲ ਉਤਰੀ, ਗੁਰੂ ਮਿਲਿਆ ਅੰਦਰ ਦੀ ਖੌਮੇ ਦੀ ਮੈਲ ਚਲੀ ਗਈ, ਹਰ ਜਪਿਆ ਪੁਰਖ ਸੁਜਾਨ, ਸਿਆਣੇ ਵਾਹਿਗੁਰੂ ਨੂੰ ਜਪਿਆ। ਸਾਹਿਬ ਕਹਿਣ ਲੱਗੇ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ, ਜਿਨ੍ਹਾਂ ਜਿਨ੍ਹਾਂ ਨੇ ਮੇਰੇ ਪਿਆਰੇ ਵਾਹਿਗੁਰੂ ਨੂੰ ਸਿਮਰਿਆ, ਜਨ ਨਾਨਕ ਸਦ ਕੁਰਬਾਨ, ਮੈਂ ਉਨ੍ਹਾਂ ਤੋਂ ਬਲਿਹਾਰ ਜਾਣਾ ਜਿਹੜੇ ਕਰਮ ਕਾਂਡਾਂ ਤੋਂ ਉਪਰ ਉੱਠ ਕੇ केवल परमात्मा दी याद भी जुड़ के कह रहे ने कि जपो ता एको नामा, नाम तो बिना अवर निराफल काम। जेड़े कह रहे ने पूजा वर्त तिलक इशनाना पुन दान बहु दैन कहू ना भीजै, संयम स्वामी बोलै मीठे बैन, प्रभ जी को नाम जपत मन चैन, बहु प्रकार खोजै सब ताको बिखम न जाई लैन। इनिया को बेनतियां प्रवान करियो। आओ कुछ समा आपां टेक के उस प्यारे दी याद विच बैठ सकिया करिए। बख्शो आशीष और उचारण करो जी, वाहे गुरु वाहे गुरु वाहे गुरु, वाहे गुरु।